ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀਓ ਮਹਾਨ ਵਾਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬੜੇ ਕ੍ਰਾਂਤੀਕਾਰੀ ਬਚਨ ਨੇ ਇਹਦੇ ਚ। ਨਾਮ ਦੀ ਮਹਿਮਾ ਬਿਆਨ ਕਰਦੇ ਕਹਿੰਦੇ ਨੇ ਜਨਮਾਂ ਜਨਮਾਂਤਰਾਂ ਦੇ ਦੁੱਖ ਪਾਪ ਜੀਵਨ ਭਰ ਦੀਆਂ ਸਮੱਸਿਆਵਾਂ ਘਟਨਾਵਾਂ ਉਹਨਾਂ ਸਾਰਿਆਂ ਦਾ ਅੰਤ ਇੱਕ ਛਿੰਨ ਦੇ ਚ ਹੋ ਸਕਦਾ ਹੈ, ਇੱਕ ਸੈਕਿੰਡ ਦੇ ਚ। ਭਰੋਸਾ ਨਹੀਂ ਬਚੇਗਾ, ਇੱਕ ਸੈਕਿੰਡ ਦੇ ਚ ਸਾਰੇ ਦੁੱਖ ਨਾਸ ਹੋ ਸਕਦੇ ਨੇ, ਇੱਕ ਸੈਕਿੰਡ ਦੇ ਚ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ, ਇੱਕ ਸੈਕਿੰਡ ਦੇ ਚ ਸਾਰੇ ਦੁਖਦ ਸੰਸਕਾਰ ਪਾਪ ਮਿਟ ਸਕਦੇ ਨੇ, ਇੱਕ ਸੈਕਿੰਡ ਦੇ ਚ। ਪਰਮਾਤਮਾ ਪਰਮ ਸ਼ਕਤੀ ਹੈ ਤੇ ਜੇ ਉਹਦਾ ਨਾਂ ਉਹਦੀ ਹਸਤੀ ਇੱਕ ਸੈਕਿੰਡ ਦੇ ਸਾਰੇ ਦੁੱਖਾਂ ਨੂੰ ਨਾਸ ਨਹੀਂ ਕਰ ਸਕਦੀ, ਸੋ ਦੁੱਖ ਪ੍ਰਬਲ ਨੇ, ਪਰਮਾਤਮਾ ਕਮਜ਼ੋਰ ਹੈ। ਇਹਨੂੰ ਇਸ ਤਰ੍ਹਾਂ ਲੈਣਾ, ਪ੍ਰਭੂ ਦਾ ਇੱਕ ਦਫਾ ਆਖਿਆ ਹੋਇਆ ਨਾਮ ਸੋ ਦੁੱਖ ਪ੍ਰਬਲ ਨੇ ਖਿੰਨ ਇੱਕ ਸੈਕਿੰਡ, ਖਿੰਨ ਇੱਕ ਪਲ। ਸੰਸਕ੍ਰਿਤ ਦੇ ਚਿਹਨੋਂ ਸ਼ਣ ਕਹਿੰਦੇ ਨੇ, ਪੰਜਾਬੀ ਰੂਪ ਖਿੰਨ। ਉਹ ਹੀਨ ਮਨੁੱਖਾਂ ਦੇ ਹੱਥ ਜਦ ਆਉਂਦਾ ਹੈ ਤਾਂ ਇਹ ਫਿਰ ਕਰਮ ਕਾਂਡ ਬਣ ਜਾਂਦਾ ਹੈ। ਕਰਮ ਕਾਂਡ ਉਹ ਜੀਵਨ ਭਰ ਕਰਦੇ ਰਹਿੰਦੇ ਨੇ, ਦੁੱਖ ਮਿਟਦਾ ਨੇ। ਉਹ ਜੀਵਨ ਭਰ ਕਰਦੇ ਰਹਿੰਦੇ ਨੇ, ਪਾਪ ਮਿਟਦੇ ਨਹੀਂ। ਅੰਜਾਮ ਕੀ ਆਉਂਦਾ ਹੈ? ਮਰਨ ਤੋਂ ਪਹਿਲੇ ਪ੍ਰਭੂ ਤੇ ਭਰੋਸਾ ਹੀ ਟੁੱਟ ਜਾਂਦਾ ਹੈ। ਇੱਕ ਯਥਾਰਥ ਵਿਚਾਰ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਜਿਨ੍ਹਾਂ ਨੇ ਆਖਿਆ ਹੈ ਇੱਕ ਛਿੰਨ ਵਿੱਚ ਸਾਰੇ ਦੁੱਖ ਮਿਟ ਸਕਦੇ ਨੇ, ਇਹ ਉਹਨਾਂ ਦਾ ਅਨੁਭਵ ਹੈ। ਜਿਨ੍ਹਾਂ ਨੇ ਆਖਿਆ ਇੱਕ ਛਿਣ ਦੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ, ਇਹ ਉਹਨਾਂ ਦਾ ਅਨੁਭਵ ਹੈ। ਇਹ ਅਨੁਭਵ ਜਦ ਉਹਨਾਂ ਹੱਥਾਂ ਚ ਆ ਜਾਂਦਾ ਹੈ, ਕਿਨਾਂ ਜਿਨ੍ਹਾਂ ਕੋਲ ਅਨੁਭਵ ਨਹੀਂ ਹੈ, ਤਾਂ ਉਹ ਫਿਰ ਕਰਮ ਕਾਂਡ ਬਣ ਜਾਂਦਾ ਹੈ, ਕਰਮ ਕਾਂਡ ਬਣ ਜਾਂਦਾ ਹੈ। ਕਰੀਬਨ ਕਰੀਬਨ ਸਾਰੇ ਪੈਗੰਬਰਾਂ ਦੇ ਅਨੁਭਵ, ਅਵਤਾਰਾਂ ਦੇ ਅਨੁਭਵ, ਗੁਰੂ ਦੇ ਅਨੁਭਵੀ ਬੋਲ ਮਨੁੱਖਾਂ ਤੱਕ ਪਹੁੰਚਦਿਆਂ ਪਹੁੰਚਦਿਆਂ ਕਰਮ ਕਾਂਡ ਬਣ ਜਾਂਦੇ। ਜਦ ਮੈਨੂੰ ਕੋਈ ਕਹਿੰਦਾ ਬੜੇ ਮਾਣ ਨਾਲ, ਵੀ ਗਿਆਨੀ ਜੀ ਅੱਜ ਮੈਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ, ਮਿਲਦੇ ਨੇ ਮੈਨੂੰ ਇਸ ਤਰ੍ਹਾਂ, ਤਾਂ ਫਿਰ ਮੈਨੂੰ ਕਹਿਣਾ ਪੈਂਦਾ ਚਿਹਰੇ ਦੇ ਉੱਤੇ ਛਾਪ ਤੇ ਇੱਕ ਪੰਕਤੀ ਦੀ ਨਹੀਂ ਮਿਲਦੀ ਪਈ। ਚਿੰਤਾ ਫਿਕਰ ਹੈ, ਤਣਾਅ ਹੈ, ਸਮੱਸਿਆਵਾਂ ਮੌਜੂਦ ਨੇ ਸਾਰੀ ਦੀਆਂ ਸਾਰੀਆਂ। ਜਦਕਿ ਚਿੰਤਾ ਫਿਕਰ ਹੈ ਤਾਂ ਭਰੋਸਾ ਨਹੀਂ ਬਚਦਾ, ਯਕੀਨ ਨਹੀਂ ਬਚਦਾ। ਕਹਿੰਦੇ ਨੇ ਉੱਪਰ ਨੂੰ ਕੁਛ ਦੇਖਣ ਨੂੰ ਹੋਵੇ ਤੇ ਨਿਗਾਹਾਂ ਉੱਪਰ ਉੱਠ ਜਾਂਦੀਆਂ ਨੇ, ਕਿਸੇ ਉੱਚੀ ਮੀਨਾਰ ਨੂੰ ਦੇਖ ਕੇ, ਕਿਸੇ ਆਕਾਸ਼ ਵਿੱਚ ਅਜੀਬੋ ਗਰੀਬ ਘਟਨਾ ਕੋਈ ਘਟੇ, ਨਜ਼ਰਾਂ ਉੱਪਰ ਉੱਠ ਜਾਂਦੀਆਂ ਤੇ ਉੱਪਰ ਦੇਖਣ ਨੂੰ ਕੁਛ ਹੋਵੇ ਹੀ ਨਾ ਸਾਰੇ ਸ਼ਹਿਰ ਵਿੱਚ ਸਾਰੇ ਮੁਲਕ ਵਿੱਚ ਤੇ ਥੱਲੇ ਬੜੀ ਰੌਣਕ ਹੋਵੇ ਬੜੀ ਭੀੜ ਹੋਵੇ ਉੱਪਰ ਕੁਛ ਹੋਵੇ ਤੇ ਨਜ਼ਰਾਂ ਉੱਪਰ ਉੱਠਦੀਆਂ ਨੇ ਥੱਲੇ ਕੁਛ ਹੋਵੇ ਨਜ਼ਰਾਂ ਥੱਲੇ ਹੋ ਜਾਂਦੀਆਂ ਨਜ਼ਰਾਂ ਨੂੰ ਥੱਲੇ ਕਰੀਏ ਬੜੇ ਚੋਟੀ ਦੇ ਧਨਵਾਨ ਨੇ ਬੜੇ ਬੜੇ ਕਾਰੋਬਾਰੀ ਨੇ ਬੜੇ ਬੜੇ ਸ਼ਕਤੀਸ਼ਾਲੀ ਮਨੁੱਖ ਨੇ ਰਾਜਨੈਤਿਕ ਨੇ ਔਰ ਬੜੇ ਬੜੇ ਗਿਆਨੀ ਨੇ ਬਹੁਤ ਪੜ੍ਹੇ ਲਿਖੇ ਨੇ ਛੋਟੀ ਦੇ ਸਾਇੰਟਿਸਟ ਨੇ ਥੱਲੇ ਦੇਖਣ ਨੂੰ ਤੇ ਬਹੁਤ ਕੁਛ ਹੈ ਥੱਲੇ ਦੇਖਦਿਆਂ ਦੇਖਦਿਆਂ ਮਨ ਇਤਨਾ ਪ੍ਰਭਾਵਿਤ ਹੋ ਜਾਂਦਾ ਹੈ ਫਿਰ ਥੱਲੇ ਦੀ ਤਰਫ ਨਿਵਾਣ ਦੀ ਤਰਫ ਹੀ ਚੱਲ ਪੈਂਦਾ ਹੈ ਤੋ ਕਾਰੋਬਾਰੀ ਲੋਕਾਂ ਦੀ ਨਕਲ ਚੱਲਦੀ ਹੈ ਧਨਾੜ ਲੋਕਾਂ ਦੀ ਨਕਲ ਚੱਲਦੀ ਹੈ ਰਾਜਨੀਤਿਕ ਲੋਕਾਂ ਦੇ ਪਿੱਛੇ ਲੋਕੀ ਪਰਿਕਰਮਾ ਕਰਦੇ ਨੇ ਇੱਕ ਸੱਚਾਈ ਹੈ ਕਿਉਂ ਥੱਲੇ ਦੇਖਣ ਨੂੰ ਬਹੁਤ ਕੁਛ ਹੈ ਬੜੇ ਪੜ੍ਹੇ ਲਿਖੇ ਨੇ ਬੜੇ ਕਲਾਕਾਰ ਨੇ ਹੋਰ ਤੇ ਛੱਡੋ ਕਿਧਰੇ ਫਿਲਮ ਸਟਾਰ ਵੀ ਆ ਜਾਏ ਨਾਮਵਰ ਸਾਰਾ ਸ਼ਹਿਰ ਇਕੱਠਾ ਹੋ ਜਾਂਦਾ ਪਰਿਕਰਮਾ ਕਰਨ ਲੱਗ ਪੈਂਦਾ ਥੱਲੇ ਦੇਖਣ ਨੂੰ ਬਹੁਤ ਕੁਛ ਹੈ ਬਹੁਤ ਕੁਛ ਹੈ ਥੱਲੇ ਦੇਖਦਿਆਂ 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 ਮਨੁੱਖ ਇਤਨਾ ਪ੍ਰਭਾਵਿਤ ਹੋ ਜਾਂਦਾ ਖੁਦ ਵੀ ਨਿਵਾਣ ਦੀ ਤਰਫ ਚੱਲਣ ਲੱਗ ਪੈਂਦਾ ਇੱਕ ਫਿਲਮ ਸਟਾਰ ਦੇ ਪਿੱਛੇ ਭੱਜਣ ਦਾ ਮਤਲਬ ਕੀ ਹੈ ਮੈਂ ਵੀ ਬਣਨਾ ਚਾਹੁੰਦਾ ਇੱਕ ਰਾਜਨੀਤਿਕ ਦੇ ਪਿੱਛੇ ਦੌੜਨ ਦਾ ਮਤਲਬ ਕੀ ਹੈ ਮੈਂ ਵੀ ਹੋਣਾ ਚਾਹੁੰਦਾ ਇੱਕ ਬਹੁਤ ਵੱਡੇ ਕਾਰੋਬਾਰੀ ਤੇ ਧਨਵਾਨ ਦੇ ਪਰਿਕਰਮਾ ਕਰਨ ਦਾ ਮਤਲਬ ਕੀ ਹੈ ਮੈਂ ਵੀ ਐਸਾ ਬਣਨਾ ਚਾਹੁੰਦਾ ਥੱਲੇ ਦੇਖਣ ਨੂੰ ਬਹੁਤ ਕੁਛ ਹੈ ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਨੇ ਕਲਾਕਾਰ ਨੇ ਪੜ੍ਹੇ ਲਿਖੇ ਨੇ ਇੰਜੀਨੀਅਰ ਡਾਕਟਰ ਨੇ ਧਨਵਾਨ ਨੇ ਕਾਰੋਬਾਰੀ ਨੇ ਥੱਲੇ ਦੇਖਣ ਨੂੰ ਬਹੁਤ ਕੁਛ ਹੈ ਕੋਈ ਬ੍ਰਹਮ ਗਿਆਨੀ ਮੈਂ ਅਰਜ਼ ਕਰਾਂ ਇਸ ਨੂੰ ਇਸ ਤਰ੍ਹਾਂ ਵੀ ਲੈਣਾ ਤੁਸੀਂ ਸਾਰੇ ਸਿਆਣੇ ਜਿਹਦੀ ਹੋਂਦ ਨਿਗਾਹਾਂ ਨੂੰ ਉੱਪਰ ਕਰ ਦੇਵੇ ਉਹੀ ਬ੍ਰਹਮ ਗਿਆਨੀ ਹੈ ਦੂਜਾ ਨਹੀਂ ਹੈ ਜਿਹਦਾ ਹੋਣਾ ਹੀ ਮਜਬੂਰ ਕਰ ਦੇਵੇ ਕੁਝ ਉੱਪਰ ਦੇਖਣਾ ਨਿਗਾਹਾਂ ਨੂੰ ਉੱਪਰ ਕਰਨਾ ਜੈਸੇ ਉੱਚੀ ਮੀਨਾਰ ਨੂੰ ਦੇਖ ਕੇ ਹੀ ਨਜ਼ਰਾਂ ਉੱਪਰ ਉੱਠ ਜਾਂਦੀਆਂ ਆਕਾਸ਼ ਦੇ ਚ ਇੱਕ ਵਿਸ਼ੇਸ਼ ਘਟਨਾ ਘਟਦੀ ਹੈ ਜੋ ਰੋਜ਼ ਨਹੀਂ ਹੈ ਚੰਦਰ ਗ੍ਰਹਿਣ ਸੂਰਿਆ ਗ੍ਰਹਿਣ ਬੜੇ ਬੜੇ ਸਾਇੰਟਿਸਟ ਵੀ ਇੱਕ ਟਿਕ ਲਾ ਕੇ ਦੇਖਦੇ ਨੇ ਦੁਨੀਆ ਦੇਖਦੀ ਕਿਉਂਕਿ ਇਹ ਘਟਨਾ ਕਦੀ ਕਦਾਂ ਹੀ ਘਟਦੀ ਹੈ ਕਦੀ ਕਦਾਂ ਉੱਪਰ ਨੂੰ ਕੁਝ ਦੇਖਣ ਨੂੰ ਹੋਵੇ ਉਹ ਘਟਨਾ ਹੀ ਮਜਬੂਰ ਕਰ ਦਿੰਦੀ ਹੈ ਨਜ਼ਰਾਂ ਨੂੰ ਉੱਚਾ ਕਰ ਦਿੰਦੀ ਹੈ ਕੋਈ ਉੱਚੀ ਮੀਨਾਰ ਹੋਵੇ ਆਪੇ ਨਜ਼ਰਾਂ ਉੱਪਰ ਉੱਠ ਜਾਂਦੀਆਂ ਆਪੇ ਉੱਠ ਜਾਂਦੀਆਂ ਕੋਈ ਬ੍ਰਹਮ ਗਿਆਨੀ ਹੋਵੇ ਸਹੀ ਉਹਦਾ ਹੋਣਾ ਹੀ ਉਹਦੇ ਕੋਲ ਹੋਣਾ ਹੀ ਮਜਬੂਰ ਕਰ ਦਿੰਦਾ ਉੱਪਰ ਦੇਖਣ ਮੇਰੇ ਦੇਖੇ ਇਹੀ ਕਸਵੱਟੀ ਹੈ ਕਿਸੇ ਬ੍ਰਹਮ ਗਿਆਨੀ ਨੂੰ ਸੰਤ ਨੂੰ ਸਮਝਣ ਦੀ ਇਹੀ ਕਸਵੱਟੀ ਕਈ ਦਫਾ ਜਿਨ੍ਹਾਂ ਨੂੰ ਅਸੀਂ ਬ੍ਰਹਮ ਗਿਆਨੀ ਕਹਿੰਦੇ ਹਾਂ ਕੁਛ ਇੱਕ ਦੀ ਜਗ੍ਹਾ ਤੇ ਮੈਨੂੰ ਜਾਣਾ ਪਿਆ ਉਹ ਮੈਨੂੰ ਦਿਖਾਉਣ ਲੱਗੇ ਅਸੀਂ ਪੈਟਰੋਲ ਪੰਪ ਆਪਣੇ ਡੇਰੇ 'ਚ ਹੀ ਬਣਾ ਲਿਆ ਕੀ ਰੋਜ਼ ਰੋਜ਼ ਬਾਹਰ ਲੈਣ ਵਾਸਤੇ ਜਾਣਾ 40-50 ਗੱਡੀਆਂ ਫਿਰ ਦਿਖਾਉਣ ਲੱਗ ਪਏ ਇਹ ਫਲਾਣੇ ਮੁਲਕ ਦੀ ਗੱਡੀ, ਇਹ ਫਲਾਣੇ ਮੁਲਕ ਦੀ, ਇਹ ਫਲਾਣੇ ਮੁਲਕ ਦੀ। ਇੰਨੇ ਕਮਰੇ ਅਸੀਂ ਏਅਰ ਕੰਡੀਸ਼ਨ ਬਣਾਏ ਨੇ, ਆਏ ਗਏ ਲਈ ਸਹੂਲੀਅਤ ਕੀਤੀ ਗਈ। ਹੋਰ ਵੀ ਜਦ ਮੈਨੂੰ ਕੁਝ ਦਿਖਾਉਣ ਲੱਗੇ, ਮੈਂ ਕਿਹਾ ਸੰਸਾਰ ਦਾ ਭਰਮਣ ਕਰਦੇ ਹਾਂ ਤੇ ਮੈਂ ਦੇਖਦਾ ਹੀ ਰਹਿਣਾ, ਕੁਝ ਇਸ ਤਰ੍ਹਾਂ ਦਿਖਾਓ ਮੇਰੀਆਂ ਨਜ਼ਰਾਂ ਉੱਪਰ ਉੱਠ ਜਾਣ। ਇਸ਼ਾਰਾ ਤੇ ਉਹ ਨਹੀਂ ਸਮਝੇ, ਲੇਕਿਨ ਮੇਰੇ ਆਖੇ ਨੂੰ ਬੁਰਾ ਜ਼ਰੂਰ ਮਨਾ ਗਏ ਔਰ ਆਲੇ ਦੁਆਲੇ ਕਹਿੰਦੇ ਰਹੇ ਤੇ ਨਾਸਤਿਕ ਜਿਹਾ ਬੰਦਾ, ਨਾਸਤਿਕ ਜਿਹਾ ਬੰਦਾ। ਮੈਂ ਕਿਹਾ ਇਹ ਕੀ ਦਿਖਾ ਰਹੇ, ਤੇ ਮੈਂ ਦੇਖਦਾ ਹੀ ਰਹਿਣਾ, ਦੇਖਦਾ ਹੀ ਰਹਿਣਾ। ਕੁਝ ਐਸਾ ਦਿਖਾਓ ਮੈਨੂੰ ਇਸ ਅਸਥਾਨ ਤੇ ਨਜ਼ਰਾਂ ਉੱਪਰ ਉੱਠ ਜਾਣ। ਕਹੀ ਤੇ ਗੱਲ ਮੈਂ ਇਸ਼ਾਰੇ ਨਾਲ, ਪਰ ਪਤਾ ਨਹੀਂ ਕਿਉਂ ਉਹਨਾਂ ਨੂੰ ਚੋਟ ਕਰ ਗਈ, ਬੁਰਾ ਮਨਾ ਲਿਆ ਤੇ ਬਾਅਦ ਵਿੱਚ ਪਛਤਾਪ ਵੀ ਕਰਨ ਲੱਗ ਪਏ ਇਹਨੂੰ ਕਥਾ ਤੇ ਬੁਲਾ ਕੇ ਐਵੇਂ ਗਲਤੀ ਕੀਤੀ ਹੈ। ਇਹ ਤੇ ਤਾਰਕਿਕ ਬੰਦਾ, ਨਾਸਤਿਕ ਬੰਦਾ। ਆਪ ਦੀ ਗਿਆਤ ਲਈ ਅਰਜ਼ ਕਰਾਂ, ਬ੍ਰਹਮ ਗਿਆਨੀ ਦੀ ਕਸਵੱਟੀ, ਸੰਤ ਦੀ ਕਸਵੱਟੀ, ਜਿਹਨੂੰ ਵੇਖ ਕੇ ਨਜ਼ਰਾਂ ਉੱਪਰ ਉੱਠ ਜਾਣ, ਆਪਣੇ ਆਪ ਉੱਠ ਜਾਣ। ਉੱਪਰ ਕੁਛ ਹੋਵੇ, ਕੋਈ ਉੱਚੀ ਮੀਨਾਰ ਹੋਵੇ, ਨਜ਼ਰਾਂ ਆਪੇ ਉੱਚੇ ਉੱਠ ਜਾਂਦੀਆਂ ਨੇ, ਤੇ ਥੱਲੇ ਬਹੁਤ ਕੁਛ ਹੋਵੇ, ਨਜ਼ਰਾਂ ਆਪੇ ਹੀ ਥੱਲੇ ਚਲੀਆਂ। ਤੇ ਥੱਲੇ ਬਹੁਤ ਲੰਬੇ ਸਮੇਂ ਤੋਂ ਮਨੁੱਖ ਦੇਖ ਰਿਹਾ ਹੈ, ਦੇਖਦਾ ਹੈ, ਦੇਖਣ ਦੀ ਆਦਤ ਵੀ ਬਣ ਗਈ ਹੈ, ਦੇਖਣ ਨੇ ਪ੍ਰਭਾਵਿਤ ਵੀ ਕਰ ਦਿੱਤਾ ਹੈ, ਦੇਖਣ ਨੇ ਅੰਦਰੋਂ ਇਹ ਯਕੀਨ ਵੀ ਘਟਾ ਦਿੱਤਾ ਕਿ ਉੱਪਰ ਵੀ ਕੁਛ ਹੈ, ਉੱਪਰ ਵੀ ਕੁਛ ਹੈ। ਹੁਣ ਕਬੀਰ ਜੈਸਾ ਸੰਤ ਰੋਜ਼ ਰੋਜ਼ ਤੇ ਹੁੰਦਾ ਨਹੀਂ, ਫਰੀਦ ਜੈਸਾ ਨਿਮਾਜ਼ੀ ਇਹ ਰੋਜ਼ ਰੋਜ਼ ਤੇ ਹੁੰਦਾ ਨਹੀਂ, ਜੈਦੇਵ ਜੈਸਾ ਗੋਬਿੰਦ ਦੇ ਗੀਤ ਲਿਖਣ ਵਾਲਾ ਐਸਾ ਰੋਜ਼ ਰੋਜ਼ ਤੇ ਹੁੰਦਾ ਨਹੀਂ। ਇਕਬਾਲ ਵੀ ਕਹਿੰਦੇ ਨੇ, ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ, ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ। ਥੱਲੇ ਦੇਖਣ ਨੂੰ ਰੋਜ਼ ਮੌਜੂਦ ਹੈ, ਹਰ ਵਕਤ ਮੌਜੂਦ ਹੈ ਔਰ ਹਰ ਸ਼ਹਿਰ ਵਿੱਚ ਮੌਜੂਦ ਹੈ। ਨਜ਼ਰਾਂ ਜਿਹਨੂੰ ਵੇਖ ਕੇ ਥੱਲੇ ਹੋ ਜਾਣ ਤੇ ਮਨ ਪ੍ਰਭਾਵਿਤ ਹੋ ਜਾਏ, ਇੰਨਾ ਧਨਵਾਨ, ਇਤਨਾ ਵੱਡਾ ਕਾਰੋਬਾਰੀ, ਇਤਨਾ ਵੱਡਾ ਰਾਜਨੈਤਿਕ, ਇਤਨਾ ਵੱਡਾ ਫਿਲਮ ਸਟਾਰ, ਤੂੰ ਥੱਲੇ ਦੇਖਣ ਨੂੰ ਤੇ ਬਹੁਤ ਕੁਛ ਹੈ ਔਰ ਹਰ ਸ਼ਹਿਰ ਦੇ ਥੱਲੇ ਦੇਖਣ ਨੂੰ ਮਿਲ ਜਾਂਦਾ ਹੈ। ਇੱਕ ਨਿਯਮ ਪ੍ਰਭੂ ਨੇ ਬਣਾਇਆ, ਇਹ ਅੱਖਾਂ ਜਦ ਕਿਸੇ ਦੇ ਪੈਰ ਨੂੰ ਵੇਖਣ ਫਿਰ ਉਹਦਾ ਸਿਰ ਨਹੀਂ ਦਿਖਾਈ ਦਿੰਦਾ। ਤੁਸੀਂ ਗੌਰ ਨਾਲ ਦੇਖ ਲੈਣਾ, ਤਜਰਬਾ ਕਰ ਲੈਣਾ, ਪੂਰੀ ਦ੍ਰਿਸ਼ਟ ਜੇ ਪੈਰਾਂ ਤੇ ਹੈ ਫਿਰ ਸਿਰ ਨਹੀਂ ਦਿਖਾਈ ਦੇਗਾ, ਤੇ ਜੇ ਸਿਰ ਦੇ ਉੱਤੇ ਪੂਰੀ ਦ੍ਰਿਸ਼ਟ ਹੈ ਫਿਰ ਪੈਰ ਨਹੀਂ ਦਿਖਾਈ ਦੇਣਗੇ। ਸੁਰਤ ਉੱਚੀ ਹੋ ਜਾਏ ਪਰਮਾਤਮਾ ਤੇ ਦਿਖਾਈ ਦਿੰਦਾ ਹੈ, ਪਦਾਰਥ ਨਹੀਂ ਦਿਖਾਈ ਦਿੰਦਾ। ਜਿਨ੍ਹਾਂ ਨੇ ਇਹ ਆਖਿਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਪਰਮਾਤਮਾ ਹੀ ਪਰਮਾਤਮਾ ਹੈ, ਪਦਾਰਥ ਨਹੀਂ ਹੈ, ਉਹ ਐਸਾ ਨਹੀਂ ਕਹਿ ਰਹੇ। ਇੱਕ ਨੁਕਤਾ ਵੀ ਸਮਝਣਾ, ਨਿਰੰਕਾਰ ਹੀ ਨਿਰੰਕਾਰ ਹੈ, ਪਰਿਵਾਰ ਨਹੀਂ ਹੈ, ਸੰਸਾਰ ਨਹੀਂ ਹੈ, ਐਸਾ ਨਹੀਂ ਕਹਿ ਰਹੇ। ਦਰਅਸਲ ਉਹਨਾਂ ਦੀ ਦ੍ਰਿਸ਼ਟੀ ਸਿਰ ਤੇ ਟਿਕ ਗਈ ਹੈ, ਤੋ ਸਿਰ ਹੀ ਸਿਰ ਦਿਖਾਈ ਦਿੰਦਾ, ਮਸਤਕ ਦਿਖਾਈ ਦਿੰਦਾ, ਮੁਖੜਾ ਦਿਖਾਈ ਦਿੰਦਾ, ਨਜ਼ਰਾਂ ਉੱਥੇ ਟਿਕ ਗਈਆਂ। ਨਿਰੰਕਾਰ ਮੁਖੜਾ ਆਕਾਰ ਤੋਂ ਰਹਿਤ, ਇਹ ਸਾਕਾਰ ਸੰਸਾਰ ਇੰਜ ਕਹਿ ਲਓ ਪ੍ਰਭੂ ਦੇ ਚਰਨ ਹੈ, ਚਰਨ ਇੰਜ ਕਹਿ ਲਓ। जी ओ कहने ने संसार नहीं है, निरंकार है। शंकराचार्य इस तरह कहते सन। किसे तार्किक ने शंकराचार्य दे चेले ने एक गाल भी कट देते और खिंच के थप्पड़ भी मार देता, रोला खड़ा हो गया हैं। शंकराचार्य दे शिष्य नु गाल कट देते है, थप्पड़ मारे है। सारे ने के ए तू की कीता है, कहंदे संसार ते है ही नहीं, मैं कहदा थप्पड़ मारे है, संसार ते है ही नहीं, शरीर ते है ही नहीं, आत्मा ही आत्मा है, परमात्मा ही परमात्मा है, जगत ते है ही नहीं, तो मैं केड़ी गल दा थप्पड़ मारे है। किसनो थप्पड़ मारे है? जो है ही नहीं उन्हों थप्पड़ मारे है मैं, ते जो है ही नहीं मैं थप्पड़ मारे है, ते दुख केड़ी गल दा है ही नहीं। असल विच गल इतनी है, शंकराचार्यां दी निगाह उपर उठ गई, उन्होंने कह दिता ब्रह्म ही ब्रह्म है, माया नहीं है, निरंकार ही निरंकार है, संसार नहीं है। लेकिन इहदा मतलब यह नहीं कि संसार नहीं है, मुखड़ा ही मुखड़ा है, पैर नहीं है। ऐसा कहना इस गल का सबूत मुहैया हो रहा है, नजरां मुखड़े ते टिकिया हुई ने, पैर ते नहीं। होए ने नास्तिक कार्ल मार्कस, कहने पदार्थ ही पदार्थ है, परमात्मा नहीं है, संसार ही संसार है, निरंकार नहीं है। गलत बयानी कर देन जेड़े कहने निरंकार ही निरंकार है। हुण मैं अर्ज करा दोवें ही सच कहंदे ने। कार्ल मार्कस नूं झूठा साबित करन वास्ते बड़िया ने लिखया, बड़िया ने बोलिया। मैं पहली दफा किधरे रायपुर कह बैठा एक सर्वधर्म सम्मेलन च, संत अपनी जगह ते सच ने, नास्तिक अपनी जगह ते सच है। बड़े औखे होए कई साधु जो बोलन वास्ते आए सन, बड़े औखे होए। श्रोतियां दे हिंदू वीरां दी तादाद ज्यादा सी, सिंह भी बैठे सन, वो सिंह भी औखे होए। मैं दोहां नूं सच कह रहा, उन्हां दी औखियाई नूं देख के फिर मैं अपना वक्तव्य बदलिया। मैं कह दृष्टि पैरां ते टिक जाए लंबे समय तक, ते पैरां नूं देखदिआं देखदिआं मन प्रभावित हो जाए, ते जे ओ कह देवे सिर नहीं है तो ठीक है, ठीक है, उहदी दृष्टि दे तकणी दे हिसाब नाल ठीक है। उहदी दृष्टि नूं जो कुछ नजर आ रहा है उहदी नजरां दे हिसाब नाल ओ ठीक है। जो अपनियां नजरां मुखड़े ते टिका बैठा है और काफी लंबे समय तक टिकाई बैठा है, ते जे ओ ऐलानिया कह दे मुखड़ा ही मुखड़ा है, पैर ते है नहीं कोई, मस्तक ही मस्तक है, पैर नहीं है, ब्रह्म ही ब्रह्म है, संसार नहीं है, परमात्मा ही परमात्मा है, पदार्थ नहीं है। जे इनू कह दिए पदार्थ नहीं है, पर रोटी ना खा, पानी ना पी क्योंकि पदार्थ है, कपड़ा ना पहन, रहन वास्ते जोगी कुली ना बना, मस्तक भी है, पैर भी है, परमात्मा भी है, पदार्थ भी है। जो आकार रूप विच पदार्थ है वही निराकार रूप विच परमात्मा है, और जो निराकार रूप विच परमात्मा है वही साकार रूप विच पदार्थ है, जुड़े हुए हैं। ये दृष्टि की गल है, दृष्टि च एक कमजोरी है प्रकृति ने रखी है। पैरां ते टिक जाए और लंबे समय तक टिके ही रहे तो ऐसा मनुख कह देगा धन ही धन है, धर्म नहीं है, पदार्थ ही पदार्थ है, परमात्मा नहीं है। उदा कहना सच है, वो अपने बारे सच्चाई प्रकट कर रहा है कि मेरी नजरां पैरां ते टिक गई है, टिक गई है। जो कहिंदे ब्रह्म ही ब्रह्म है, एको ब्रह्म द्वितीया नास्ति, दूजा है ही नहीं, सब परमात्मा ही परमात्मा है, वो इस गल का सबूत है। नजरां ऊपर टिक गई है, ऊपर टिक गई। किसे व्यक्ति दे राही कदी कदी ये ऊपर मस्तक ते झलकदा है, गुजड़ा लदम लाल मथे ही प्रगटती है, उनू वेख के नजरां ऊपर उठ जांदियां। ताई असी अरदास दे ए शब्द ऐड कीते होए ने, सही संत गुरमुख प्यारे मेल जिना मिलिया तेरा नाम चेते, जिनू वेखिए ते किधरे नजरां ऊपर उठ जा, ऊपर उठ जा। हुण दूजा नुक्ता चेते रखना, जिन्हां दियां नजरां ऊपर उठ गईयां कदी कदी लोड़ मात्र वो निगाहां थले कर लेंदे रहे। पदार्थ सिर्फ उपजीव का, नजरां दा सुभाव ऊपर ही हो गया है, दृष्टि दा सुभाव सिर्फ ऊपर तकना ही हो गया है। उन्हां दे अनुभवी बचन जद ओ कहंदे ने ते जिन्हां दियां नजरां है नहीं थले, बिल्कुल थले, जद उन्हां दे हथ ओ बचन आ जांदे ने, उन्हां दा अनुभव ओ बस कर्म कांड बन के रह जांदा। कर्म कांड जिहदे च प्रेम नहीं है, कर्म मैं कर रहा भावना नहीं है, कर्म मैं कर रहा ज्ञान नहीं है, कर्म मैं कर रहा अनुभव नहीं है, कर्म मैं कर रहा रस नहीं है, इनू कह देंदे ने मुर्दा धर्म, लाश। कबरां दी पूजा क्यों हो रही है पंजाब दे ज्यादा? मैनू इंज लगता है बहुत सारे सिखां दे अंदरों सिखी मर गई है, मुर्दा हो गई है, तो फिर मुर्दियां नू पूजणगे और किस नू पूजणगे? कबरां नू पूजणगे? गली गली च कबर निकल आई है, पहले कोई गल नहीं सी। हर खेत दे च कबर निकल आई है, पहले कोई गल नहीं सी। इतने ऐसा दिखाई दे रहा है, रोज रोज सिखी मुर्दा हो गई है। ते मुए को मुआ मिले, महाराज कहने मुर्दे का संबंध ते फिर मुर्दे नाल ही जुड़े, जीवदे नाल नहीं। फिर इना मुर्दिया नू मुर्दा धर्म चाहिए, कतई जीवदा जागदा धर्म किसे मड़ी दी पूजा नहीं करेगा, किसे कबर नू सजदा नहीं करेगा। दुविधा ना पढ़ो, हर बिन अवर ना पूजो, मड़ी मसान न जाई, तृष्णा राच न पर घर जावा, तृष्णा नाम बुझाए। धन गुरु नानक देव जी वाले, पूरन प्रेम प्रतीत सजे ब्रत गोड़ मड़ी, मठ भूल न मारे, भूल के भी नहीं, पर की करे मुर्दा ते मुर्दिया नाल ही जुड़ेगा, मड़िया नाल जुड़ेगा, कबरां नाल जुड़ेगा। महाराज कहंदे ने भुल के भी ना बण मन्ने, जिहड़ा जान बुझ के मनदा पिया है तो फिर कहना पेगा मुर्दा धर्म। ओ कर्म कांड ने, मुर्दा ने, जिस कर्म दे कोई भावना नहीं, कोई श्रद्धा नहीं, मैं करते रहा श्रद्धा नहीं है, मैं करते रहा भरोसा नहीं है, मैं कर्म करते रहा पर रस भी कोई नहीं, ਸਵਾਦ ਵੀ ਕੋਈ ਨਹੀਂ। ਮੈਂ ਕਰਮ ਕਰਦੇ ਰਿਹਾ, ਇਹਦੇ ਚ ਕੋਈ ਆਨੰਦ ਵੀ ਨਹੀਂ ਹੈ, ਖੇੜਾ ਵੀ ਨਹੀਂ ਹੈ। ਇਹ ਕਰਮ ਕਾਂਡ ਬਸ ਮਨੁੱਖ ਇੱਕ ਬੋਝ ਦੀ ਤਰ੍ਹਾਂ ਚੁੱਕਦਾ ਹੈ, ਜਿਵੇਂ ਲਾਸ਼ ਚੁੱਕੀ ਹੋਈ ਹੋਵੇ। ਕਿਉਂਕਿ ਇਸ ਸ਼ਬਦ ਦੇ ਚ ਇਹ ਖਿਆਲ ਵੀ ਆਇਆ, ਇਸ ਵਾਸਤੇ ਭੂਮਿਕਾ ਦੇ ਰੂਪ ਵਿੱਚ ਮੈਂ ਵਰਣਨ ਪਿਆ ਕਰਦਾ। ਕਰਮ ਕਾਂਡ ਕਿਹੜੇ ਕਰਮ? ਮੁਰਦਾ। ਤੇ ਮੁਰਦਾ ਕਰਮ ਕਿਸ ਨੂੰ ਕਹੋਗੇ? ਕਰਮ ਮੈਂ ਕਰ ਰਿਹਾ, ਮੇਰੀ ਭਾਵਨਾ ਨਹੀਂ ਹੈ ਉਹਦੇ ਵਿੱਚ, ਮੇਰੀ ਸ਼ਰਧਾ ਨਹੀਂ। ਕਰਮ ਮੈਂ ਕਰ ਰਿਹਾ, ਉਹ ਮੇਰਾ ਅਨੁਭਵ ਨਹੀਂ ਹੈ, ਉਹਦੇ ਚ ਸੂਝ ਸਮਝ ਨਹੀਂ ਹੈ। ਕਰਮ ਮੈਂ ਕਰ ਰਿਹਾ, ਕੋਈ ਖੇੜਾ ਤੇ ਖੁਸ਼ੀ ਨਹੀਂ ਹੈ। ਕਰਮ ਕਾਂਡ ਜੀਵਨ ਭਰ ਕਰਦਿਆਂ ਕਰਦਿਆਂ ਫਿਰ ਇਹਨਾਂ ਮੁਰਦਿਆਂ ਕਰਮਾਂ ਦੇ ਨਾਲ ਰਹਿਣ ਦੀ ਆਦਤ ਬਣ ਜਾਂਦੀ। ਹੁਣ ਮੈਂ ਅਰਜ਼ ਕਰਾਂ, ਜਿਤਨੀਆਂ ਮਨੁੱਖ ਦੀਆਂ ਨਿਗਾਹਾਂ ਥੱਲੇ ਆਉਣਗੀਆਂ ਉਤਨਾ ਸੰਸਾਰ ਮਹਾਨ ਹੁੰਦਾ ਜਾਏਗਾ, ਰਾਜਨੈਤਿਕ ਮਹਾਨ ਹੁੰਦਾ ਜਾਏਗਾ, ਧਨਵਾਨ ਮਹਾਨ ਹੁੰਦਾ ਜਾਏਗਾ, ਕਾਰੋਬਾਰੀ ਮਹਾਨ ਹੁੰਦਾ ਜਾਏਗਾ, ਭਗਤ ਨਜ਼ਰਾਂ ਤੋਂ ਓਝਲ ਹੁੰਦਾ ਜਾਏਗਾ। ਸੰਸਾਰ ਦਾ ਭਰਮਣ ਕਰਦਿਆਂ ਹੋਇਆਂ ਮੈਂ ਰੱਬ ਨਾਲ ਜੁੜੀਆਂ ਹੋਈਆਂ ਰੂਹਾਂ ਦੇਖੀਆਂ ਨੇ, ਪਰ ਜਿਸ ਜਿਸ ਸ਼ਹਿਰ ਵਿੱਚ ਨੇ ਬਿਲਕੁਲ ਗੁੰਮਨਾਮ, ਗੱਲੀ ਦੇ ਬੰਦੇ ਵੀ ਨਹੀਂ ਜਾਣਦੇ ਇਹ ਰੱਬ ਨਾਲ ਜੁੜੀ ਹੋਈ ਆ। ਇਹ ਵੀ ਮਹਿਰਜ ਕਰਦੇ, ਜਦਕਿ ਉਹ ਸਭ ਕੁਝ ਤੋਂ ਬੇਨਿਆਜ਼ ਹੋ ਕੇ ਨਜ਼ਰਾਂ ਮੁਖੜੇ ਨਾਲ ਜੁੜ ਚੁੱਕੇ ਹਨ। ਆਨੰਦ ਹੈ ਉਹਨਾਂ ਕੋਲ, ਰਸ ਹੈ। ਇਸ ਚੱਕਰ ਜਨਾ ਭੈਣਾ ਕਿ ਬ੍ਰਹਮ ਗਿਆਨੀ ਹੁੰਦੇ ਹੀ ਨੇ, ਸੰਤ ਹੁੰਦੇ ਹੀ ਨੇ, ਜਿਸ ਦਿਨ ਨਹੀਂ ਆਉਣਗੇ ਪ੍ਰਿਥਵੀ ਵੀ ਨਹੀਂ ਹੋਵੇਗੀ, ਹੈ ਨਾ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ, ਹਰ ਸਮੇਂ ਭਗਤ ਆਉਂਦੇ। ਪ੍ਰਿਥਵੀ ਭਗਤਾਂ ਤੋਂ ਕਦੀ ਖਾਲੀ ਨਹੀਂ ਹੋਈ, ਪਰ ਇਹ ਭਗਤ ਇਤਨੇ ਪ੍ਰਗਟ ਕਿਉਂ ਨਹੀਂ? ਭਗਤਾਂ ਦੀ ਦ੍ਰਿਸ਼ਟੀ ਉੱਪਰ ਉੱਚੇ ਉੱਠ ਗਏ ਨੇ, ਮਨੁੱਖ ਦੀਆਂ ਨਜ਼ਰਾਂ ਥੱਲੇ ਪੈਰ ਦੇਖਦੀਆਂ। ਤੋ ਹਰ ਸ਼ਹਿਰ ਦੇ ਧਨਵਾਨ ਦਿਖਾਈ ਦਿੰਦੇ ਨੇ, ਧਨਵਾਨ ਪੂਜਨੇ ਇੱਕ ਨੇ। ਹਰ ਸ਼ਹਿਰ ਦੇ ਵੱਡੇ ਵਪਾਰੀ ਦਿਖਾਈ ਦਿੰਦੇ ਨੇ, ਵੱਡੇ ਵਪਾਰੀ ਪੂਜਨੇ ਇੱਕ ਨੇ। ਹਰ ਸ਼ਹਿਰ ਦੇ ਚ ਰਾਜਨੈਤਿਕ ਦਿਖਾਈ ਦਿੰਦੇ ਨੇ, ਰਾਜਨੈਤਿਕ ਲੋਕਾਂ ਦੀ ਪਰਿਕਰਮਾ, ਭਗਤ ਨਹੀਂ ਦਿਖਾਈ ਦਿੰਦਾ। ਅਗਰ ਕਿਸੇ ਸ਼ਹਿਰ ਚ ਹੈ, ਅਵਲ ਤੇ ਹੁੰਦਾ ਨੇ, ਪਰ ਹੈ ਤੇ ਗੁਮਨਾ, ਬਿਲਕੁਲ ਗੁਮਨਾ। ਮੈਂ ਇਸ ਤਰ੍ਹਾਂ ਦੀਆਂ ਮਸਤਰੂ ਹਾਂ, ਜੁੜੀਆਂ ਹੋਈਆਂ ਆਤਮਾਵਾਂ ਦੇਖੀਆਂ ਨੇ। ਸਿੱਖ ਜਗਤ ਵਿੱਚ ਬਹੁਤਾਤ ਵਿੱਚ ਮੈਨੂੰ ਦੇਖਣ ਨੂੰ ਮਿਲਿਆ, ਕਿਉਂਕਿ ਉਹਨਾਂ 'ਚ ਮੇਰਾ ਭਰਮਣ ਹੈ, ਪਰ ਮੈਂ ਹਿੰਦੂ ਜਗਤ ਵਿੱਚ ਵੀ ਦੇਖੀਆਂ, ਮੈਂ ਮੁਸਲਮਾਨਾਂ ਵਿੱਚ ਵੀ ਕੁਛ ਪ੍ਰਭੂ ਨਾਲ ਜੁੜੇ ਹੋਏ ਲੋਕ ਦੇਖੇ, ਉਹਨਾਂ ਦੀ ਵੀ ਆਪਣੀ ਇੱਕ ਅਵਸਥਾ ਬਣੀ ਹੋਈ ਹੈ। ਪਰ ਇਸ ਤਰ੍ਹਾਂ ਦੇ ਪੁਰਸ਼ ਗੁਮਨਾਮ ਨੇ, ਕੋਈ ਪੂਜਨੇਕ ਨਹੀਂ ਨੇ। ਗਲੀ ਦੇ ਬੰਦਿਆਂ ਨੂੰ ਵੀ ਨਹੀਂ ਪਤਾ ਇੱਕ ਜੁੜ ਚੁੱਕੇ ਹੈ। ਕਰਮ ਕਾਂਡੀ ਜੋ ਲਾਸ਼ ਚੁੱਕੀ ਫਿਰਦੇ ਨੇ, ਲਾਸ਼ਾਂ ਨਾਲ ਰਹਿੰਦਿਆਂ ਰਹਿੰਦਿਆਂ, ਮੁਰਦਿਆਂ ਨਾਲ ਰਹਿੰਦਿਆਂ ਰਹਿੰਦਿਆਂ, ਮੁਰਦਿਆਂ ਵਿੱਚ ਰਹਿਣ ਦੀ ਆਦਤ ਹੋ ਗਈ, ਜੀਵਦੇ ਜਾਗਦੇ ਬੰਦੇ ਦੇਖਣੇ ਔਖੇ ਹੋ ਗਏ। ਇਹ ਵੀ ਮੈਂ ਜੋ ਹੈ ਅਰਜ਼ ਕਰਦੇ ਹਾਂ। ਅਨੁਭਵੀ ਪੁਰਸ਼ਾਂ ਦੇ ਜਦ ਬੋਲ ਉਹਨਾਂ ਦੇ ਕੋਲ ਆ ਜਾਂਦੇ ਨੇ ਜੋ ਅਨੁਭਵੀ ਵਹੀਨ ਨੇ, ਅਨੁਭਵ ਨਹੀਂ ਹੈ, ਸ਼ਰਧਾ ਨਹੀਂ ਹੈ, ਭਾਵਨਾ ਨਹੀਂ ਹੈ, ਉਹ ਸਾਰੇ ਬੋਲ ਕਰਮ ਕਾਂਡ ਦਾ ਰੂਪ ਧਾਰਨ ਕਰ ਜਾਂਦੇ ਨੇ। ਗੁਸਤਾਖੀ ਮਾਫ, 99% ਕਰਮ ਹਿੰਦੂ ਜਗਤ ਦੇ ਹੋਕਾ ਕਰਮ ਕਾਂਡ ਹੈ, ਕੁਛ ਵੀ ਨਹੀਂ ਹੈ। ਔਰ ਇਸ ਤਰ੍ਹਾਂ ਹੀ ਮੈਨੂੰ ਕਹਿਣ ਦੇਣਾ, ਸਿੱਖ ਜਗਤ ਵਿੱਚ ਮੈਂ ਦੇਖਦਾ ਬਹੁਤਾ ਕਰਮ ਕਾਂਡ ਹੈ, ਕੁਛ ਵੀ ਨਹੀਂ ਹੈ, ਕਰਮ ਕਾਂਡ। ਲੋਕੀ ਚਲੀਏ ਵੀ ਕੱਟਣ ਲੱਗ ਪਏ ਨੇ 40 ਦਿਨ ਜਾਣਾ। ਮੈਂ ਤਾਂ ਦੇਖ ਕੇ ਹੈਰਾਨ ਹੋ ਗਿਆ, ਕੁਝ ਸ਼ਹਿਰਾਂ ਵਿੱਚ ਚਲੀਆ ਕੱਟਣਾ, ਗੁਰਦੁਆਰੇ ਜਾਣਾ 40 ਦਿਨ। ਮੈਂ ਕਿਹਾ ਪਹਿਲੇ ਦੱਸੋ ਰੋਟੀ 40 ਦਿਨ ਖਾਓਗੇ, ਅੱਗੇ ਨਹੀਂ ਖਾਓਗੇ? ਪਾਣੀ 40 ਦਿਨ ਪੀਓਗੇ, ਅੱਗੇ ਨਹੀਂ ਪੀਓਗੇ? ਪਾਣੀ ਤੁਹਾਡਾ ਜੀਵਨ ਹੈ, ਰੋਜ਼ ਰੋਜ਼ ਪੀਣਾ ਹੈ। ਇਹ ਭੋਜਨ ਤੁਹਾਡਾ ਜੀਵਨ ਹੈ, ਰੋਜ਼ ਰੋਜ਼ ਖਾਣਾ ਹੈ। ਇਹ ਅਜੇ ਭਜਨ ਤੁਹਾਡਾ ਜੀਵਨ ਨਹੀਂ ਬਣਿਆ, ਸਿਰਫ 40 ਦਿਨ ਕਰਨਾ, ਅੱਗੋਂ ਨਹੀਂ ਕਰਨਾ। ਇਹ ਇਸ ਗੱਲ ਦਾ ਸਬੂਤ ਹੈ, ਕਰਮ ਕਾਂਡ ਮੁਰਦੇ ਦੇ ਹੱਥ। ਕੋਈ ਰਸ ਨਹੀਂ, ਕੋਈ ਖੇੜਾ ਤੇ ਖੁਸ਼ੀ ਨਹੀਂ। ਮਹਾਰਾਜ ਕਹਿੰਦੇ ਨੇ ਨਜ਼ਰਾਂ ਕਿਧਰੇ ਇੱਕ ਛਿਨ ਵਾਸਤੇ ਉੱਪਰ ਉੱਠ ਜਾਣ, ਇੱਕ ਛਿਨ ਸਾਰੀਆਂ ਸਮੱਸਿਆਵਾਂ ਮਿਟ ਜਾਂਦੀਆਂ। ਸਮੱਸਿਆਵਾਂ ਤੇ ਥੱਲੇ ਨੇ, ਨਜ਼ਰਾਂ ਉੱਪਰ ਉੱਠ ਗਈਆਂ, ਗੱਲ ਖਤਮ। ਦੁੱਖ ਤੇ ਸਾਰੇ ਥੱਲੇ ਨੇ, ਸਮੱਸਿਆਵਾਂ ਸਾਰੀਆਂ ਹੀ ਥੱਲੇ ਨੇ, ਕਲੇਸ਼ ਸਾਰੇ ਹੀ ਥੱਲੇ ਪਏ ਨੇ, ਪਾਪ ਸਾਰੇ ਹੀ ਥੱਲੇ ਪਏ ਨੇ। ਪਾਪਾਂ ਦੇ ਜਿਤਨੀ ਪਹੁੰਚ ਹੀ ਨਹੀਂ ਕਿ ਬੁਲੰਦੀਆਂ ਨੂੰ ਛੂ ਸਕਣ। ਤੇ ਜਦ ਨਜ਼ਰਾਂ ਹੀ ਉੱਪਰ ਟੁੱਟ ਗਈਆਂ, ਰਹਿ ਗਏ ਪਾਪ। ਮਹਾਰਾਜ ਦੀ ਇਹ ਪੰਕਤੀ ਬੜੀ ਕੀਮਤੀ, ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ, ਭੱਜ ਜਾਓ ਐ ਪਾਪੋ, ਅੱਜ ਤੱਕ ਤੁਸੀਂ ਸਿੰਘਾਸਣ ਮੇਰਾ ਮਲਿਆ ਹੋਇਆ ਸੀ, ਨਿਕਲ ਜਾਓ, ਤੁਹਾਡੇ ਲਈ ਹੁਣ ਥਾਂ ਨਹੀਂ ਹੈ। ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ। ਭਾਈ ਸਾਹਿਬ ਭਾਈ ਨੰਦ ਲਾਲ ਦੇ ਬਚਨ ਮੈਨੂੰ ਪੜ੍ਹਨ ਨੂੰ ਮਿਲੇ, ਮੈਂ ਹੈਰਾਨ ਹੋਇਆ। ਬੜਾ ਕ੍ਰਾਂਤੀਕਾਰੀ ਵਚਨ ਹੈ ਉਹਨਾਂ ਦਾ। ਕਹਿੰਦੇ ਅਗਰ ਗਮ ਲਸ਼ਕਰ ਅੰਗੇਜ਼, ਐ ਗਮ ਤੂੰ ਕੱਲਾ ਨਹੀਂ, ਪੂਰਾ ਲਸ਼ਕਰ ਲੈ ਕੇ ਮੇਰੇ ਤੇ ਆ। ਵੈਸੇ ਵੀ ਵਿਚਾਰਕ ਇਹ ਕਹਿੰਦੇ ਨੇ ਦੁੱਖ ਕਦੀ ਕੱਲਾ ਨਹੀਂ ਆਉਂਦਾ, ਆਪਣੇ ਨਾਲ ਬਹੁਤ ਸਾਰੇ ਦੁੱਖਾਂ ਨੂੰ ਲੈ ਕੇ ਆਉਂਦਾ। ਵਰਤਰੀ ਵੀ ਕਹਿੰਦੇ ਨੇ ਦੁੱਖ ਮਾਂਝ ਦੁੱਖ ਹੋਰ, ਲਾਭ ਹੋਤ ਸਾਂਝ ਭੋਰ, ਲੰਡ ਜੋਰ ਜੋਰ ਕਰ ਫੇਰੇ ਚੱਲ ਕਰੇ। ਇੱਕ ਦੁੱਖ ਦੇ ਚ ਹੋਰ ਦੁੱਖ ਆਉਂਦਾ, ਉਸ ਦੁੱਖ ਦੇ ਚ ਹੋਰ ਦੁੱਖ ਆਉਂਦਾ, ਉਸ ਦੁੱਖ ਦੇ ਚ ਹੋਰ ਦੁੱਖ ਆਉਂਦਾ, ਇੰਜ ਦੁੱਖਾਂ ਦੀ ਲੰਬੀ ਲੈਣ ਲੱਗੀ ਹੁੰਦੀ। ਦੁੱਖ ਕੱਲਾ ਨਹੀਂ ਆਉਂਦਾ, ਕਤਈ ਕੱਲਾ ਨਹੀਂ ਆਉਂਦਾ। ਦੁੱਖ ਹਮੇਸ਼ਾ ਲੰਬੀ ਲੈਣ ਲਸ਼ਕਰ ਬਣਾ ਕੇ ਆਉਂਦਾ, ਸੁੱਖ ਕੱਲਾ ਆਉਂਦਾ, ਪਰਮਾਤਮਾ ਕੱਲਾ ਆਉਂਦਾ। ਉਹਦਾ ਕੱਲਾ ਆਉਣਾ ਹੀ ਬਥੇਰਾ, ਉਹਦਾ ਕੱਲਾ ਆਉਣਾ ਹੀ ਕਾਫੀ ਹੈ, ਦੁੱਖ ਕੱਲਾ ਨਹੀਂ ਆਉਂਦਾ। ਚਲੋ ਇਸਦੇ ਉੱਤੇ ਮੈਂ ਇੱਕ ਨਿੱਕਾ ਜਿਹਾ ਉਦਾਹਰਣ ਵੀ ਦੇ ਦਿਆਂ, ਪ੍ਰਭੂ ਨਾ ਕਰੇ। ਐਕਸੀਡੈਂਟ ਹੋ ਗਿਆ ਕਿਸੇ ਦਾ, ਇੱਕ ਲੱਤ ਟੁੱਟ ਗਈ ਹੈ, ਇੱਕ ਲੱਤ ਟੁੱਟ ਗਈ ਹੈ। ਹੁਣ ਕੋਈ ਉਸਨੂੰ ਆਖੇ ਕੋਈ ਗੱਲ ਨਹੀਂ, ਇੱਕ ਲੱਤ ਹੀ ਟੁੱਟ ਗਈ ਹੈ, ਇੱਕ ਦੁੱਖ। ਇਹ ਇੱਕ ਦੁੱਖ ਹਜ਼ਾਰਾਂ ਦੁੱਖ ਆਪਣੇ ਪਿੱਛੇ ਲਈ ਖੜਾ ਹੈ। ਇੱਕੋ ਦੁੱਖ, ਇੱਕੋ ਹੀ ਘਟਨਾ, ਇੱਕੋ ਹੀ ਦੁਖਦ ਘਟਨਾ ਰੋਜ਼ ਰੋਜ਼ ਦੀ ਦੁਖਦ ਘਟਨਾਵਾਂ ਦੀ ਕਤਾਰ ਲਈ ਬੈਠੀ ਹੈ, ਔਰ ਜੀਵਨ ਭਰ ਗਮ ਕਤਈ ਕੱਲਾ ਨਹੀਂ ਆਉਂਦਾ, ਦੁੱਖ ਕਤਈ ਕੱਲਾ ਨਹੀਂ ਆਉਂਦਾ। ਇੱਕ ਦੁੱਖ ਦੇ ਪਿੱਛੇ ਦੁੱਖਾਂ ਦੀ ਲੰਬੀ ਲਾਈਨ ਆਉਂਦੀ ਹੈ, ਕਤਾਰ ਆਉਂਦੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਅਗਰ ਗਮ ਲਸ਼ਕਰ ਅੰਗੇਜ਼, ਐ ਗਮ ਤੂੰ ਪੂਰਾ ਲਸ਼ਕਰ ਬਣਾ ਕੇ ਮੇਰੇ ਤੇ ਆ, ਮੇਰੇ ਤੇ ਚੜ੍ਹਾਈ ਕਰ। ਅਗਰ ਗਮ ਲਸ਼ਕਰ ਰੰਗੇ ਇੱਜ਼ਤ ਕਿ ਹੋਨੇ ਆਸ਼ਕਾਂ ਰੇ ਇੱਜ਼ਤ, ਮੈਂ ਰੱਬ ਦੇ ਪ੍ਰੇਮੀ ਦਾ ਖੂਨ ਕਰੇ, ਮੈਨੂੰ ਟੁਕੜੇ ਟੁਕੜੇ ਕਰਨਾ ਚਾਹੇ, ਮੈਨੂੰ ਜ਼ੋਬ ਕੋਬ ਕਰਨਾ ਚਾਹੇ, ਤੂੰ ਮੈਨੂੰ ਮਾਰਨਾ ਚਾਹੇ, ਮੇਰੇ ਟੁਕੜੇ ਟੁਕੜੇ ਕਰਨਾ ਚਾਹੇ, ਮੇਰਾ ਖੂਨ ਕਰਨਾ ਚਾਹੇ। ਅਗਰ ਗਮ ਲਸ਼ਕਰ ਰੰਗੇ ਇੱਜ਼ਤ ਕਿ ਹੋਨੇ ਆਸ਼ਕਾਂ ਰੇ ਇੱਜ਼ਤ, ਮਨੋ ਸਾਖੀ ਬਹਿਮ ਸਾਜ਼ੰਬ ਬੁਨਿਆ ਦਸ਼ ਬਰ ਅੰਦਾਜ਼ੇ, जितने चिर तक मेरा साखी, जितने चिर तक मेरा मालक, जितने चिर तक प्रभु दी याद मेरे कोल है, ऐ गम मैं सारियां दियां जड़ां पुट के रख दिया। वा बुनिया दश बरंदा बुनियाद, मैं सारियां दियां बुनियादें ही पुट के रख दिया, मैं सारियां दियां जड़ां ही पुट के रख दिया। इतनी हिम्मत नाल कह रहा है, गम की आंदा है, गम दी की हिम्मत है, दुख दी की हिम्मत है। इस अवस्था नु धन गुरु अर्जन देव जी महाराज ने इस पंक्ति च बयान किया है, दुख नाही है, सब सुख ही है, सब कुछ सुख है, सब कुछ सुख है, है ही नहीं दुख। दुख नाही है, सब सुख ही है रे, हार नहीं, सब जेते, कोई हार नहीं है, जेते जेते है, जय ही जय है, जेते जेते है, कोई दुख नहीं है, सुख ही सुख है, कोई गम नहीं है, आनंद ही आनंद है। इसी अवस्था का इंज कह लो, इसी पंक्ति का टीका कर रहे ने नंद लाल। अगर गम लश्कर रंगे जद के खूने आशकां रे जद, मनोसा की बहम सा जम्ब बुनिया दश बर अंदाजे। ऐ गमो ऐ दुखो, मैं सारियां दियां जड़ां ही पुट के रख देंगा, जितने चिर तक प्यारे दी याद मेरे को, जितने चिर तक वो प्यारा मेरे हिरदे च बैठा है, मैं सारियां दियां जड़ां ही पुट के रख देंगा। इन्ना हौसला। कई दफा जब देखते हैं कबीर निर्धन भी है, ते जात करके लोकी शूदर कहंदे ने जुलाहा है, बिरादरी करके रेंदा भी एक टूटी फुटी झोंपड़ी दे छे, कोई लंबा चौड़िया बावां भी कोई नहीं भरा, और लंबा चौड़ा कुटुंब भी कोई नहीं, सारे बनारस दे विद्वाना नाल पंडता नाल टक्कर लेंदा मत्था मारदा। लाला दौलत राय लिखते ने धन गुरु गोबिंद सिंह जी महाराज बारे, चलो सामने आ गई ये गल तो मैं अर्ज कर दिया। ये लाला दौलत राय ने लिखी है, किताब का नाम है स्वाने उमरी गुरु गोबिंद सिंह, लाहौर दे छपी सी, उतों दे एक प्रेस ने छापी सी उदों 1906। मैं गालबन 42-43 दे जद प्राइमरी स्कूल दे ची अजे पढ़दा सी, पढ़ी सी मैं उसनों बाद दे च दिल्ली दे च कुछ सजना ने यतन करके छपवाया, उदी फिर भूमिका लिखी सी मिलाप अखबार दे एडिटर रणवीर ने ते दास ने लिखी सी। मैनू कहन लगे इसकी भूमिका लिख दे, मैं क्या लाला दौलत राय ने जड़ी भूमिका लिख दिती अपनी किताब दे और लिखण दी लोड़ नहीं। पता है लाला दौलत राय ने की लिखे है, मैं थोड़े सामने रखा। कहिंदे उर्दू दे च लिखे है, मैं थोनू पंजाबी दे सुनाना। ईश्वर दी जद सारी शक्ति कठी होई, ईश्वर दी जद सारी सियाणप कठी होई, ईश्वर दा जद सारा स्वपन कठा होया, ओ जद सारा इकमिक होया, उस तो जिड़ा वजूद बनया, उसे दा ना है धन गुरु गोविंद सिंह। ओ इंज कहंदे ते प्रभु दी शक्ति दा, परमात्मा दे स्वपन दा, ओदी कला दी शिखरता है जो झलक दी है धन गुरु गोविंद सिंह दे च। ए ते हुण भूमिका च लिखदा है, फिर 800 सफ़ियां दी किताब दे च ओ इस दा खुलासा करदा है। कहिंदा मैं जद रामायण दी जंग दा अध्ययन करदा, उस सारी जंग उस सारे खून खराबे दे च कारण मैनू दो इस्त्रियां दिखाई देंदियां, एक सरूप नखा एक सीता। اور اس سارے خون خرابے دی شروعات ہوئی لکشمن تو. لکشمن نے سروپ نکھا دی نک کٹ دیتے. سروپ نکھا تو مراد وہ دی نک بڑی خوبصورت سی. انہاں دے نج نام رکھے جاندے سن کوئی شریرک گن دیکھ کے کوئی مانسک گن دیکھ کے اس طرح نام رکھے جاندے سن. نین نقش اس دے خوبصورت راون دی بہن سی راجے دی بہن سی نک خوبصورت سی. انہاں دنوں دی پرتھا سی سوئمبر سوئمور خود ور چننا ہے. لکشمن نو پسند کر لیا چن لیا کہہ دیتا میں تھوڑا چناؤ کر لیا تے ور مالا پہنان لگے. انہاں دے نچ ویا سوئمبر تے جنوں ور چنے او دے گل دے چمالا پہنا دو گل ختم. مالا پہنان لگی ہے لکشمن نے انکار کر دیتا نہیں میں بنواس دے چا اور میں تا زندگی ویاہ نہیں کرانا. لمبی چوڑی گاتھ ہے مختصر میں عرض کرا. جب اس نے بار بار التجا کی تھی تو لکشمن نے کہہ دیتا جس نک تے تینوں بڑا مان ہے جس سوپن تے تینوں بڑا مان ہے نک کٹ دیتے. جس جگہ تے کٹی اتھے آج ایک شہر وسے ہے تے شہر دا نام بھی ہے نک. ناشک ناشک نک نو کہندے ناسکا نک مہاراشٹر دے چھے. شہر دا نام ہی نک ہے. پنجابی جیسی نک کہہ دیں گے اردو چ ناک کہہ دے نے مرٹھی سنسکرت دے چ ناسکا کہہ دے نے. ناسک پنچوٹی اتھے ہی ہے گوداوری اتھے ہی وگدی ہے. اور غضب دی گل ہے اتھے سروپ نکھا دا مندر بھی ہے. میں تے دیکھ کے حیران ہویا لوکی پوج دے بھی نے متھا بھی ٹیک دے. مندر ہے سروپ نکھا دا مندر ہے بھئی حد ہو گئی. جس دی کارن اتنی وڈی جنگ ہوئی او دا مندر بھی ہے. دن بھر لوکی آمدن متھا ٹیک دے مایا چڑھان دے لیٹی ہوئی اتھے ستی ہوئی سروپ نکھا لمبی مورتی نک کٹی ہوئی. ناشک آخر ایک راجے دی بہن سی تے ایشیا دا ماحول ایسا ہے منک کسے دی بھی توہین ہو سکتا ہے برداشت کر لوے اگر جگرے والا ہے. بہن دی توہین برداشت نہیں کرتا بہن دی گال برداشت نہیں کرتا. راون بھی نہیں کر سکے اس ایشیا دا ماحول. انہیں آخیا کوئی گل نہیں تیری نک کٹی ہے میں بدلے چن رام دی نک کٹاں گا. کسے دی پتنی چک کے لیانی اگلے دی نک ہی کٹنی اور کچھ بھی. وہ بدلے چ پتنی چک کے لے آیا. ابتدا ہوئی لکشمن دی طرفوں شروعات ہوئی لکشمن دی طرفوں. وچارک لوگ سروپ نکھا نو قصور وار نہیں مندے. سوئمبر دی پرتھا سی انہاں دے نچ بچیاں اپنا ور آپ چن دیا سن سوئم ور خود چن دیا سن. یہ پرتھا سی یہ کوئی اعتراض نہیں. سمے انسار بعد چستے بندش لانی پئی جذبے دے تحت بھاوکتا دے تحت بچیاں ور تے چن لیندیا سن پر اکثر غلط چن لیندیا سن یا بھاوکتا جد ٹھنڈی ہو جاندی سی رشتے نبھدے نہیں سن بچے رل دے سن. ودوانا نے دارمک رشی منیا نے اس پرتھا نو بند کر دیتا اور اتھے تک بند کیتا کہ جیڑی بچی سوئم ور چنے گی انہوں کلنک نہیں منیا جائے گا انہوں داغی منیا جائے گا. اس پرتھا دیتے اتنی روک لائی اتنی بندش لائی. تو سروپ نکھا تے بے قصور ہے اور سیتا بھی بے قصور ہے. انج کہہ رہے دونوں بے قصور نے دوہاں نو دکھ بھوگنا پیا. ایک دی نک کٹی گئی ایک نو راون چک کے لے گئے. لالا دولت رائے کہندے نے ਇਹਨਾਂ ਦੋ ਇਸਤਰੀਆਂ ਨੂੰ ਇੱਕ ਪਾਸੇ ਕਰ ਦੇਈ ਹੈ, ਇਹ ਜੰਗ ਹੋ ਹੀ ਨਹੀਂ ਸਕਦੀ ਸੀ, ਇਹ ਯੁੱਧ ਨਹੀਂ ਹੋ ਸਕਦਾ ਸੀ। ਪੜ੍ਹ ਲੈਣਾ ਇਹ ਕਿਤਾਬ। ਅੱਜ ਕੱਲ੍ਹ ਇਹਦਾ ਪੰਜਾਬੀ ਅਨੁਵਾਦ ਵੀ ਹੋ ਗਿਆ ਅਤੇ ਉਹਦਾ ਨਾਂ ਰੱਖ ਦਿੱਤਾ ਨੇ ਮਹਾਂਬਲੀ ਗੁਰੂ ਗੋਬਿੰਦ ਸਿੰਘ। 60 ਸਾਲ ਤੱਕ ਕਹਿੰਦੇ ਨੇ ਕਿਸੇ ਲੇਖਕ ਦੀ ਕਿਤਾਬ ਨੂੰ ਕੋਈ ਛਾਪ ਨਹੀਂ ਸਕਦਾ ਉਹਦੀ ਇਜਾਜ਼ਤ ਤੋਂ ਬਿਨਾਂ, ਪਰ ਚੂੰਕਿ ਹੁਣ ਸਮਾਂ ਹੋ ਗਿਆ। 1906 ਵਿੱਚ ਉਹਨਾਂ ਨੇ ਛਪਵਾਈ ਸੀ ਲਾਲਾ ਦੌਲਤ ਰਾਏ ਨੇ, ਅਤੇ ਹੁਣ ਕਾਫੀ ਸਮਾਂ ਹੋ ਗਿਆ ਤਾਂ ਕਾਨੂੰਨ ਦੇ ਹਿਸਾਬ ਨਾਲ ਛਾਪੀ ਜਾ ਸਕਦੀ ਸੀ। ਦੂਸਰਾ ਇਹ ਵੀ ਅਰਜ਼ ਕਰਾਂ, ਲਾਲਾ ਦੌਲਤ ਰਾਏ ਕੌਣ ਸੀ? ਇਹ ਆਰੀਆ ਸਮਾਜ ਦਾ ਪ੍ਰਚਾਰਕ ਸੀ। ਕਰਦਾ ਅਤੇ ਆਰੀਆ ਸਮਾਜ ਦਾ ਪ੍ਰਚਾਰ ਸੀ। ਕਿਧਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਪੜ੍ਹ ਬੈਠਾ ਅਤੇ ਦਸਮ ਗ੍ਰੰਥ ਪੜ੍ਹ ਬੈਠਾ, ਇਤਨਾ ਪ੍ਰਭਾਵਿਤ ਹੋ ਗਿਆ, ਉਹਨੇ ਫਿਰ ਇਹ ਕਿਤਾਬ ਲਿਖੀ ਹੈ, ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ, ਜਿਹਦੀ ਭੂਮਿਕਤਾ ਨੇ ਮੈਨੂੰ ਇਤਨਾ ਪ੍ਰਭਾਵਿਤ ਕੀਤਾ ਵੀ ਸਾਰੀ ਪੜ੍ਹਨੀ ਹੈ। ਭੂਮਿਕਾ 'ਚ ਉਹ ਲਿਖਦਾ ਹੈ, ਈਸ਼ਵਰ ਦਾ ਸਾਰਾ ਸੁਆਪਣ, ਈਸ਼ਵਰ ਦੀ ਸਾਰੀ ਸਿਆਣਪ, ਈਸ਼ਵਰ ਦੀ ਸਾਰੀ ਸ਼ਕਤੀ ਜਦ ਇਕੱਠੀ ਹੋਈ, ਉਸ ਤੋਂ ਜਿਹੜਾ ਮੁਜੱਸਮਾ ਬਣਿਆ, ਉਸ ਮੁਜੱਸਮੇ ਦਾ ਨਾਂ ਹੈ ਧੰਨ ਗੁਰੂ ਗੋਬਿੰਦ ਸਿੰਘ। ਉਹ ਇੰਜ ਕਹਿੰਦਾ ਹੈ। ਅਗਾਂਹ ਚੱਲ ਕੇ ਉਹ ਲਿਖਦਾ, ਇਹ ਯੁੱਧ ਹੋਇਆ ਹੈ, ਦੋ ਰਾਜੇ ਨੇ, ਇੱਕ ਅਯੁੱਧਿਆ ਦਾ ਹੋਣ ਵਾਲਾ ਰਾਜਾ ਹੈ, ਰਾਜਕੁਮਾਰ ਹੈ, ਰਾਜ ਸ਼ਕਤੀ ਹੈ, ਭਾਵੇਂ ਬਨਵਾਸ ਹੈ ਪਰ ਰਾਜਨੀਤੀ ਹੈ ਉਸਦੇ ਕੋਲ, ਰਾਜ ਸਤਾ ਦੀ ਝਲਕ ਹੈ ਉਸਦੇ ਕੋਲ। ਦੂਜਾ ਲੰਕਾ ਦਾ ਰਾਜ ਹੈ, ਦੋਵੇਂ ਰਾਜ ਹੈ, ਦੋਹਾਂ ਕੋਲ ਸੈਨਾ ਹੈ, ਦੋਵੇਂ ਲੜਦੇ ਨੇ, ਦੋਵੇਂ ਰਾਜੇ ਨੇ ਲੜਦੇ ਨੇ, ਦੋਹਾਂ ਕੋਲ ਸੈਨਾ ਹੈ, ਲੜਦੇ ਨੇ। ਲੜਾਈ ਦਾ ਕਾਰਨ ਇੱਕ ਰਾਜੇ ਦੀ ਭੈਣ, ਇੱਕ ਮਹਾਨ ਅਵਤਾਰੀ ਪੁਰਸ਼ ਰਾਜਾ ਰਾਮ ਦੀ ਪਤਨੀ, ਇਹ ਕਾਰਨ। ਕਹਿੰਦਾ ਮੈਂ ਫਿਰ ਦੇਖਦਾ ਮਹਾਂਭਾਰਤ ਦੇ ਯੁੱਧ ਦਾ ਕਾਰਨ, ਉੱਥੇ ਕਾਰਨ ਕੀ ਹੈ? ਕਹਿੰਦਾ ਉੱਥੇ ਇੱਕੋ ਹੀ ਇਸਤਰੀ ਹੈ ਦ੍ਰੋਪਦੀ, ਉਸਦੇ ਕਾਰਨ ਹੋਈ। ਸਾਰੇ ਯੁੱਧ ਦੀ ਉਹ ਜੋ ਰੂਪ ਰੇਖਾ ਲਿਖਦਾ ਉਹ ਵੀ ਪੜ੍ਹਨ ਵਾਲੀ ਹੈ। ਇਸ ਤੋਂ ਪਤਾ ਚੱਲਦਾ ਬੜਾ ਰੋਸ਼ਨ ਦਿਮਾਗ ਬੰਦਾ ਸੀ ਔਰ ਇਤਿਹਾਸ ਦਾ ਖੋਜੀ ਸੀ, ਇਤਿਹਾਸ ਦਾ ਪੜਚੋਲੀਆ ਸੀ। ਮਹਿਲ ਬਣਾਇਆ ਸੀ ਪਾਂਡੂਆਂ ਨੇ, ਪਰ ਧਰਤੀ ਦੇ ਉੱਤੇ ਫਰਸ਼ ਇਸ ਤਰ੍ਹਾਂ ਲਾਏ, ਜਿਹੜਾ ਫਰਸ਼ ਸੀ, ਜੋ ਟਾਇਲਾਂ ਲੱਗੀਆਂ, ਜਿਸ ਢੰਗ ਦੀ ਬਣਾਵਟ ਬਣਾਈ ਜ਼ਮੀਨ ਦੀ, ਫਰਸ਼ ਦੀ, ਉਹ ਸਰੋਵਰ ਲੱਗਦੀ ਸੀ। ਤੇ ਜਿੱਥੇ ਸਰੋਵਰ ਸੀ ਉਹ ਜ਼ਮੀਨ ਲੱਗਦੀ ਸੀ, ਉਹਦੇ ਉੱਤੇ ਐਸੀ ਚਿੱਤਰਕਾਰੀ ਕਰ ਦਿੱਤੀ, ਰੰਗ ਖਿਲੇਰ ਦਿੱਤੇ ਦ੍ਰੋਪਦੀ ਨੇ। ਸਰੋਵਰ ਤੇ ਲੱਗਦਾ ਸੀ ਫਰਸ਼ ਬਗੀਚਾ, ਔਰ ਜੋ ਵਾਸਤਵਿਕ ਹੈ ਫਰਸ਼ ਸੀ ਉਹ ਲੱਗਦਾ ਸੀ ਸਰੋਵਰ। ਤੋ ਜੋ ਫਰਸ਼ ਸੀ ਲੱਗਦਾ ਸੀ ਸਰੋਵਰ ਉਹ ਪਹਿਲੇ ਸੀ, ਉੱਥੋਂ ਦੁਰਯੋਧਨ ਨੇ ਪਹਿਲੇ ਲੰਘਣਾ ਸੀ, ਸਾਰਿਆਂ ਨੂੰ ਬੁਲਾਇਆ ਗਿਆ ਸੀ ਮਹਿਲ ਦਾ ਉਦਘਾਟਨ, ਬੜਾ ਖੂਬਸੂਰਤ ਮਹਿਲ ਬਣਾਇਆ। ਅੱਗੇ ਜਿਹੜਾ ਸਰੋਵਰ ਸੀ ਲੱਗਦਾ ਸੀ ਬਗੀਚਾ, ਉਹ ਬਾਅਦ ਦੇ ਸੀ। ਪਹਿਲੇ ਜੋ ਲੰਘਣ ਲੱਗਾ ਨਾ ਦੁਰਯੋਧਨ, ਤੇ ਉਹਨੇ ਆਪਣੇ ਕੱਪੜੇ ਸਮੇਟ ਲਏ, ਵੀ ਪਾਣੀ ਹੈ, ਪਾਣੀ ਤਾਂ ਹੈ ਨਹੀਂ ਸੀ, ਫਰਸ਼ ਸੀ, ਪੱਥਰ ਸੀ। ਨਿਸ਼ਚਿੰਤ ਹੋ ਕੇ ਚੱਲਣ ਲੱਗ ਪਿਆ, ਸੋਚਦਾ ਜਦ ਇਹ ਪਾਣੀ ਨਹੀਂ ਹੈ, ਐਵੇਂ ਬਨਾਵਟ ਹੈ, ਇਹ ਸਭ ਕੁਝ ਤੋੜ ਤੱਕ ਬਨਾਵਟ ਹੈ। ਅੱਗੋਂ ਤੇ ਪਾਣੀ ਸੀ, ਪਾਣੀ ਦੇ ਉੱਤੇ ਰੰਗ ਖਿਲੇਰੇ ਹੋਏ ਸਨ, ਬਗੀਚਾ ਲੱਗਦਾ ਸੀ। ਉਸੇ ਨਿਸ਼ਚਿੰਤਾ ਦੇ ਨਾਲ ਜਿਉਂ ਚੱਲਿਆ ਤੇ ਡੁੱਬ ਗਿਆ, ਪਾਣੀ 'ਚ ਗਿਰ ਗਿਆ। ਤੈਰਨਾ ਜਾਣਦਾ ਸੀ, ਨਿਕਲ ਤੇ ਆਇਆ, ਪਰ ਉਹ ਜਿਹੜੇ ਰੰਗ ਖਿਲੇਰੇ ਹੋਏ ਸਨ, ਉਹ ਜਿਹੜੀ ਖੂਬਸੂਰਤੀ ਬਣਾਈ ਸੀ ਦ੍ਰੋਪਦੀ ਨੇ, ਉਹ ਸਾਰੀ ਖਤਮ ਹੋ ਗਈ। ਇਹਦੇ ਨਾਲ ਚੋਟ ਬੜੀ ਲੱਗੀ ਦ੍ਰੋਪਦੀ ਨੂੰ, ਵੀ ਕਿਤਨੇ ਦਿਨਾਂ ਦੀ ਮੇਰੀ ਮਿਹਨਤ, ਤੇ ਅੱਜ ਮਹਿਲ ਦਾ ਉਦਘਾਟਨ ਹੈ, ਮਹਿਮਾਨਾਂ ਨੇ ਆਉਣਾ, ਲੋਕਾਂ ਨੇ ਆਉਣਾ। ਇੰਨੀ ਖੂਬਸੂਰਤੀ ਨੂੰ ਬਦਸੂਰਤੀ ਚ ਬਦਲ ਕੇ ਰੱਖ ਦਿੱਤਾ ਇਸ ਨੇ, ਉਹ ਵੀ ਆਪਣੇ ਵੇਗ ਨੂੰ ਸੰਭਾਲ ਨਾ ਸਕੇ, ਕੌੜੇ ਬਚਨਾਂ ਦੇ ਰਾਹੀਂ ਉਹ ਵੇਗ ਨਿਕਲਿਆ। ਅੰਧੇ ਦਾ ਅੰਧਾ ਹੈ, ਧਰਤ ਰਾਸ਼ਟਰ ਅੰਧਾ ਸੀ, ਦੁਰਯੋਧਨ ਦਾ ਪਿਤਾ ਅੰਧਾ ਸੀ, ਅੰਧੇ ਦਾ ਅੰਧਾ ਹੈ। ਦਰਅਸਲ ਇਤਨਾ ਕੌੜਾ ਵਚਨ ਇੱਕ ਸੁਸ਼ੀਲ ਬੜੇ ਲਿਖੇ ਔਰ ਸਤਰੀ ਸਾਵਿਤਰੀ ਨੂੰ ਸ਼ੋਭਦਾ ਨਹੀਂ ਸੀ, ਕਹਿ ਗਈ ਵੇਗ ਦੇ ਵਿੱਚ। ਭੁੱਲਾਂ ਤੇ ਹਰੇਕ ਕੋਲ ਹੁੰਦੀਆਂ, ਹੋ ਗਈ ਗਲਤੀ। ਦੁਰਯੋਧਨ ਨੂੰ ਇਹ ਬੋਲ ਚੋਟ ਕਰ ਗਏ, ਚੋਟ ਕਰ ਗਏ। ਕਹਿੰਦਾ ਫਿਰ ਦੇਖ ਲਈ, ਅੰਧੇ ਦਾ ਅੰਧਾ ਕੀ ਕਰੇਗਾ, ਫਿਰ ਤੂੰ ਦੇਖ ਲੈ, ਹੁਣ ਮੈਂ ਤੈਨੂੰ ਦੱਸਾਂਗਾ ਅੰਧੇ ਦਾ ਅੰਧਾ ਕੀ ਕਰਦਾ। ਬੋਲ ਚੋਟ ਕਰ ਗਿਆ, ਇਸ ਬੋਲ ਕਰਕੇ ਮਹਾਭਾਰਤ ਦਾ ਯੁੱਧ ਹੋਇਆ। ਕਹਿੰਦੇ 28 ਖੂਨੀ ਸੈਨਿਆ ਨਸ਼ਟ ਹੋਏ, ਬੜਾ ਭਾਰੀ ਖੂਨ ਖਰਾਬਾ ਹੋਇਆ। ਉਸ ਵਕਤ ਦੇ ਚੋਟੀ ਦੇ ਸਾਇੰਟਿਸਟ, ਉਸ ਵਕਤ ਚੋਟੀ ਦੇ ਇੰਜੀਨੀਅਰ ਸਭ ਮਾਰੇ ਗਏ, ਉਸ ਵਕਤ ਚੋਟੀ ਦੇ ਗਿਆਨੀ ਵਿਦਵਾਨ ਸਭ ਮਾਰੇ ਗਏ। ਅਗਰ ਇਤਿਹਾਸ ਨੂੰ ਪੜ੍ਹੀਏ, ਕਾਰਨ ਲੜਾਈ ਦਾ ਇੱਕ ਇਸਤਰੀ, ਰਾਮਾਇਣ ਦੀ ਲੜਾਈ ਦਾ ਕਾਰਨ ਦੋ ਇਸਤਰੀਆਂ। ਹੁਣ ਅੱਗੇ ਚੱਲ ਕੇ ਜੋ ਲਾਲਾ ਦੌਲਤ ਰਾਏ ਕਹਿੰਦਾ, 800 ਸਫਿਆਂ ਦੀ ਗੱਲ ਮੈਂ ਤੁਹਾਨੂੰ ਚੰਦ ਮਿੰਟਾਂ ਸਰਵਣ ਕਰਾਉਣ ਲੱਗਾ। ਕਹਿੰਦਾ ਹੁਣ ਮੈਂ ਦੇਖਦਾ ਹੈ, ਗੁਰੂ ਗੋਬਿੰਦ ਸਿੰਘ ਨੇ ਤਲਵਾਰ ਉਠਾਈ ਹੈ, ਮੈਂ ਦੇਖਦਾ ਬੰਦੂਕ ਵੀ ਚੁੱਕ ਲਈ ਹੈ, ਮੈਂ ਦੇਖਦਾ ਇਤਿਹਾਸ ਦੇ ਪੰਨਿਆਂ ਤੇ ਧਨਸ਼ਬਾਨ ਵੀ ਕੋਲ ਹੈ। ਇਹ ਇਤਨੇ ਯੁੱਧ ਲੜੇ, ਇਤਨੀਆਂ ਜੰਗਾਂ ਕੀਤੀਆਂ, ਕਾਰਨ ਕੋਈ ਇਸਤਰੀ ਸੀ? ਕਹਿੰਦਾ ਨਹੀਂ, ਇਹ ਯੁੱਧ ਕਿਸੇ ਇਸਤਰੀ ਦੇ ਕਾਰਨ ਕਰਕੇ ਨਹੀਂ ਹੋਇਆ। ਚਾਣਕ ਰਿਸ਼ੀ ਲਿਖਦੇ ਨੇ, ਜੰਗ ਦੇ ਲੜਾਈ ਦੇ ਤਿੰਨ ਹੀ ਕਾਰਨ ਹੁੰਦੇ ਨੇ, ਜਿਹਨੂੰ ਉਰਦੂ ਰੂਪ ਇੰਜ ਦਿੱਤਾ ਗਿਆ, ਜ਼ਰ ਜ਼ਮੀਨ ਜ਼ੋਰ। ਜ਼ਰ ਸੋਨੇ ਨੂੰ ਕਹਿੰਦੇ ਨੇ, ਧਨ ਨੂੰ ਕਹਿੰਦੇ ਨੇ। ਲੜਾਈ ਝਗੜਾ ਧਨ ਦੀ ਖਾਤਰ ਹੋਵੇਗਾ, ਜ਼ਮੀਨ ਭੂਮੀ ਦੀ ਖਾਤਰ ਹੋਵੇਗਾ, ਜਾਂ ਕਿਸੇ ਇਸਤਰੀ ਦੀ ਖਾਤਰ ਹੋਵੇਗਾ। ਜਿਸ ਘਰ ਦੇ ਬਹੁਤ ਕਲੇਸ਼ ਹੋਵੇ, ਬਹੁਤ ਕਲੇਸ਼ ਹੋਵੇ, ਗੁਸਤਾਖੀ ਮਾਫ, ਨਵੇਂ ਸਦੀ ਦੇ ਸਮਝ ਲੈਣਾ ਇਸਤਰੀ ਹੀ ਕਾਰਨ ਹੋਵੇ, ਚਾਹੇ ਉਹ ਸੱਸ ਕਾਰਨ ਹੋਵੇ, ਚਾਹੇ ਨੂੰਹ ਹੋਵੇ, ਚਾਹੇ ਮਾਂ ਹੋਵੇ, ਚਾਹੇ ਧੀ ਹੋਵੇ, ਚਾਹੇ ਦਰਾਣੀ ਹੋਵੇ, ਚਾਹੇ ਜੇਠਾਣੀ ਹੋਵੇ। ਬਹੁਤੇ ਪਾੜੇ ਦਾ ਕਾਰਨ ਨਵੇਂ ਫੀਸਦੀ ਇਸ ਤਰ੍ਹਾਂ ਹੀ ਹੁੰਦਾ ਹੈ। ਪਰਿਵਾਰ ਟੁੱਟ ਜਾਂਦੇ ਨੇ, ਪੁਰਸ਼ ਕਰਕੇ ਨਹੀਂ, ਦੋ ਭਰਾਵਾਂ ਕਰਕੇ ਨਹੀਂ, ਦੋ ਇਸਤਰੀਆਂ ਕਰਕੇ ਇਸ ਤਰ੍ਹਾਂ ਪਰਿਵਾਰ ਟੁੱਟ ਜਾਂਦੇ ਨੇ। ਖੈਰ, ਮੈਂ ਲੰਬਾ ਚੌੜਾ ਇਸਦੇ ਉੱਤੇ ਨਾ ਕੁਝ ਬੋਲਾਂ, ਕਿਉਂਕਿ ਮੈਂ ਵੀ ਗ੍ਰਸਤੀ ਹਾਂ ਅਤੇ ਮੈਂ ਆਪਣੇ ਅਨੁਭਵ ਦੀ ਗੱਲ ਜੋ ਜਗਤ ਦਾ ਦੇਖਿਆ, ਸਾਰਾ ਯੂਰਪ ਟੁੱਟ ਗਿਆ, ਪਰਿਵਾਰ ਟੁੱਟ ਗਏ ਨੇ ਉੱਥੇ। ਔਰ ਕਈ ਮੈਂ ਚਸ਼ਮਦੀਦ ਦੇਖੇ, ਭਰਾ ਭਰਾ ਨਾਲ ਰਹਿਣਾ ਚਾਹੁੰਦੇ ਸਨ, ਇਸਤਰੀਆਂ ਨੇ ਨਹੀਂ ਰਹਿਣ ਦਿੱਤਾ, ਨਹੀਂ ਰਹਿਣਾ। ਜੇ ਭਰਾ ਰਹੇਗਾ ਤਾਂ ਮੈਂ ਨਹੀਂ ਰਹਿੰਦੀ, ਮੈਂ ਤਾਂ ਐਸੇ ਕੁਝ ਮਿੱਤਰਾਂ ਨੂੰ ਦੇਖ ਕੇ ਤੰਗ ਰਹਿ ਗਿਆ। ਮੈਂ ਕਿਹਾ ਫਿਰ ਲਾਲਾ ਦੌਲਤ ਰਾਏ ਉਹਨੇ ਕੁਝ ਇਸ ਤਰ੍ਹਾਂ ਦੇ ਖਿਆਲ ਦਿੱਤੇ ਨੇ, ਮੈਂ ਕਿਹਾ ਠੀਕ ਹੈ, ਉਸਦਾ ਅਨੁਭਵ ਵੀ ਠੀਕ ਹੈ। ਕਹਿੰਦਾ ਜਦ ਮੈਂ ਦੇਖਦਾ ਇਹ ਜਿਹੜੇ ਤਿੰਨ ਕਾਰਨ ਨੇ ਲੜਾਈ ਦੇ, ਯੁੱਧ ਦੇ, ਇਸਤਰੀ, ਇਹ ਇਸਤਰੀ ਕਾਰਨ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤਲਵਾਰ ਉਠਾ ਲੈਣਾ, ਬੰਦੂਕ ਉਠਾ ਲੈਣਾ। ਜ਼ਮੀਨ ਵੀ ਕਾਰਨ ਨਹੀਂ ਹੈ, ਜ਼ਰ ਵੀ ਕਾਰਨ ਨਹੀਂ ਹੈ, ਧਨ ਵੀ ਕਾਰਨ ਨਹੀਂ ਹੈ। ਫਿਰ ਕਹਿੰਦਾ ਜਦ ਮੈਂ ਦੁਆਪੁਰ ਦੇ ਦੇਖਦਾ ਦੋਵੇਂ ਪਾਸੇ ਰਾਜੇ ਪੈ ਲੜਦੇ ਨੇ, ਰਾਮਾਇਣ ਵਿੱਚ ਮੈਂ ਦੇਖਦਾ ਦੋਵੇਂ ਪਾਸੇ ਰਾਜੇ ਪੈ ਲੜਦੇ ਨੇ, ਜਦ ਮੈਂ ਗੁਰੂ ਗੋਬਿੰਦ ਸਿੰਘ ਦੀ ਲੜਾਈ ਦੇਖਦਾ ਇੱਕ ਪਾਸੇ ਵਕਤ ਦੀ ਸ਼ਕਤੀਸ਼ਾਲੀ ਹਕੂਮਤ ਹੈ, ਇੱਕ ਪਾਸੇ ਕੇਵਲ ਇੱਕ ਫਕੀਰ ਹੈ, ਇੱਕ ਫਕੀਰ ਹੈ, ਐਸਾ ਫਕੀਰ जो कोई बहुत वड्डा जागीरदार नहीं है, जेदे कोल बहुत वड्डी सेना नहीं है, जेदे कोल कोई लंबे चौड़े शस्त्र वस्त्र भी नहीं है। खुद गुरु गोबिंद सिंह ने कबूल किया है, ना साजो ना बाजो ना फौजो ना फर्श, कोई लंबी चौड़ी फौज मेरे कोल नहीं है, शस्त्र वस्त्र नहीं है, धन संपदा नहीं है, लेकिन फिर भी औरंगजेब मैं तेरे नाल मत्था मारांगा, फौज नहीं है, धन नहीं है, शस्त्र नहीं है, फिर किस आसरे ते मत्था मारोगे? ना साजो ना बाजो ना फौजो ना फर्श, खुदावंद बख्शंदई ऐशो अर्श। ऐ औरंगजेब, खुदा दी याद मेरे हृदय च है, जिन्ने चिर तक मेरा खुदा मेरे हृदय च बैठा है मैं तेरे को हार नहीं मनने, नहीं मनने। मैं तेरे नाल मत्था जो है मारांगा। खुदावंद बख्शंदई ऐशो अर्श, बलाचार की दरम्या आमदम व तदबीरो तीरो तुफंग आमदम। लाला दौलत राय के दोवें पासे राजे नहीं है, एक पासे वक्त दी शक्तिशाली हुकूमत है, एक पासे एक फकीर है। इस फकीर दे शस्त्र उठाण दा कारण इस्त्री नहीं है, धन भी नहीं है ते जमीन भी नहीं है। इसने तलवार उठाई देश दी रक्षा दी खातर, देश दे धर्म दी खातर, मजलूमां दी रक्षा दी खातर सब कुछ अपना कुर्बान कर दिता, इस देश तो, देश दे धर्म तो, देश दी संस्कृति तो। देश दे परवाने ते आजादी दिलाण वाले दा जद ना लेना चाहिदा है, सब तो सिरमौर नाम होना चाहिदा है धन गुरु गोबिंद सिंह दा। बदकिस्मती है, ईरख है, ना किधरे तलवार उठदी उस वक्त तो पता है भारत दी जिहड़ी हालत आउंदी। ते कवि संतोख सिंह जी दी जबानी सरवन करो ते मैं अगे चला। कवि संतोख सिंह जी कहंदे ने, छाए जाती एकता अनेकता बिलाए जाती, होवत कुचेलता कतेबन कुरान के, पाप ही परपक जाते धर्म दशक जाते बरन गरक जाते सहित विधान के। देवी देव देहुरे, ये देवियां दे मंदर, देवत्यां दे मंदर, अवतारां दे मंदर। देवी देव देहुरे संतोख सिंह दूर होते, रीत मिट जाती कथा वेदन पुराण की, श्री गुरु गोबिंद सिंह पावन परम सूर, मूर्त ना होती जो पे करणा निदान की। ये मंदरा दे गुंबद बच गए, ये रामायण की कथा बच गई, ये भागवत की कथा बच गई, ये पुराण बच गए, देश की संस्कृति बच गई, केवल गुरु गोबिंद सिंह जी महाराज की तलवार का सदका। वो जर की खातर नहीं लड़े, जमीन की खातर नहीं लड़े, जोरों की खातर नहीं लड़े। लाला दौलत राय कहते ने, इस वास्ते मैं कुर्बान हां धन गुरु गोबिंद सिंह को। कमाल की गल, आर्या समाज का प्रचार महिमा दिच ग्रंथ लिखता है गुरु गोबिंद सिंह ने। जिन्हां जिन्हां ने अध्ययन नहीं किया, इतिहास नू नहीं पढ़ाया, सतगुरु के बचना नू नहीं पढ़िया, अजे पूरी तौर पर धन गुरु गोबिंद सिंह जी की महिमा नू नहीं जानते, नहीं जानते। अगर ये देश नहीं जानता तो नहीं पढ़िया, नहीं समझिया। अगर समझे आउंदा तो एहसान मंद होना चाहिदा सी, हर भारतवासी मंदिर बच गए, जनेऊ बच गए, पुराण बच गए, भागवत बच गई, रामायण बच गई, देश की प्राचीन संस्कृति बच गई। नहीं तो जो हाल अफगानिस्तान का होया, ईरान का होया, इत्थे भी ओही कुछ होना सी। कवि संतोख सिंह जी जो है साफ लिखते पैने, खैर ये तो स्वभाविक सुते सिद सामने जो है गल आ गई, ते मैं इतना जो है बयान कर देता है। जिड़े कहिंदे ने सब ब्रह्म ही ब्रह्म है, दृष्टि मुखड़े ते टिक गई, मुखड़े ते टिक, एको ब्रह्म द्वितीया नास्ति, शंकराचार्य, कोई दूजा नहीं है, माया नहीं है, है ही नहीं, भ्रांति है। सिर्फ ब्रह्म ही ब्रह्म है। इस गल का सबूत है शंकराचार्य जी की निगाह मुखड़े से डिग गई है, ब्रह्म ही ब्रह्म दिखाई देता है, परमात्मा ही परमात्मा दिखाई देता है, पर पदार्थ भी है, पदार्थ भी कि तन पदार्थ तो बिना जिंदा रह ही नहीं सकता, पदार्थ भी है। इस तरह करना चाहिए जो गुरमत ने सानू शिक्षा ते दीक्षा देती है, कदी निगाह ऊपर कर ले कदी थले कर ले, ऊपर थले वेखदा जा। बदकिस्मती है जिन्होंने थले कर लिया ने, थले ही कर लिया ने, कहिंदे ने पदार्थ है परमात्मा नहीं है, संसार है निरंकार नहीं है। जिन्होंने निगाह ऊपर कर लिया ने वो कहिंदे निरंकार है संसार नहीं है। धन गुरु नानक देव जी महाराज कहिंदे परमात्मा भी है ते परमात्मा तो होया पदार्थ भी है, आत्मा भी है शरीर भी है, निरंकार भी है संसार भी है, वो निर्गुण भी है वो सरगुण भी है। निर्गुण आप सरगुण भी ओही, कलाधार जिन सगली मोही। पदार्थ की खातर परमात्मा नहीं छड़ना, परमात्मा की खातर पदार्थ नहीं छड़ने। कुछ ऐसा तबका जो परमात्मा की खातर थोड़ा जहा तबका पदार्थां नूं छोड़ दें, घर बार छोड़ दें, परिवार छोड़ दें, राजपाट छोड़ दें, धन संपदा छोड़ दें, कितना भी छोड़ दो तन दियां लोड़ां दी पूर्ति ते करोगे, कुछ ना कुछ ते करोगे। कहो कबीर जिस उधर तिस माया, जिदे कोल पेट है ते पेट दे च भुख है, आखे मैं माया दा त्यागिया। कबीर कहिंदे झूठा है, महा झूठ है। कहो कबीर जिस उधर तिस माया, बड़ा कीमती बोल है कबीर का। आखिरी समय तक बुढ़ेपे तक किरत करते रहे, काम करते रहे, कपड़ा बुनते रहे। ऐ भी है पदार्थ भी है परमात्मा भी है, लेकिन एक दफा नजरां उठ गईयां एक छिन वास्ते, अगर नजरां थले भी कर लईयां कोई समस्या नहीं होवेगी। संसार कोई औकड़ नहीं खड़ी करेगा, परिवार कोई औकड़ नहीं खड़े करेगा, धन कोई औकड़ नहीं खड़ी करेगा। असी जनक नूं देखदे आं, महाराजा रणजीत सिंह नूं देखदे आं, असी ना सारे भगतां नूं देखदे आं, परिवार वाले सन, ना परिवार रोकदा है ना पदार्थ रोकदे ने ना संसार रोकदा है। कोई चीज बाधक नहीं आउंदी बल्कि साधक बन जाती है, सारिया समस्यावां दा हल हो जांदा है। अगर एक छिन वास्ते चित किधरे प्रभु दे नाम दे जुड़ जाए, इस पूरे शब्द दे महाराज नाम दी महिमा गायन कर रहे ने, पर ए नाम जिन्हां दे अनुभव दे आया है कि एक छिन एक दफा दा आखे होया सारे पाप धो देंदा है, सारिया समस्यावां मिटा देंदा है। ये जद कर्म कांडियां दे हथ, अनुभव विहीन मनुखां दे हथ, ना समझ मनुखां दे हथ, ये गल जद आ जाती है वो खोखा कर्म कांड बन के रह जाता, सिर्फ व्यर्थ का कर्म कांड। और बहुत छोटिया छोटिया गल्लां, कल ही किसी ने दो सवाल मेरे से लिख के भेजे सन, कहन लगे जरूर जवाब देना, तरला भी बड़ा कीता। मैनू कहन लगे गुरु ग्रंथ साहब दे राम आउंदा है, रहीम आउंदा है, हरि हर आउंदा है, बड़े ना बड़े ना। ये बहुत सारे नामां दा मतलब इन्ना ही है, बहुत सारे नामां करके प्रभु जानिया गया, बहुत सारे नाम भगत लोग जपते रहे। और गुरु नानक दा फैसला बलहारी जाओ जेते तेरे नाम है, हर नाम दा जप हर मंत्र एक रस्ता बनांदा है, मन दी हालत बनांदा है। तो चलन लई कोई एक रस्ता ते चुनना पड़ेगा। मंजिल है 10 मील, मैं 1 मील एक रस्ते ते चढ़ा फिर वापस आके दूसरा रस्ता, उस ते 1 मील चला फिर वापस, फिर मैं तीसरा रस्ता। भावे रस्ते सारे ही जांदे ने, पहुंचण वास्ते कोई एक रस्ता चुनना पड़ेगा। ਭਾਵੇਂ ਸਾਰੇ ਹੀ ਮੰਤਰ ਪਰਮਾਤਮਾ ਤੱਕ ਪਹੁੰਚਾ ਦਿੰਦੇ ਨੇ, ਪਰ ਪਰਮਾਤਮਾ ਤੱਕ ਪਹੁੰਚਣ ਵਾਸਤੇ ਕੋਈ ਇੱਕ ਮੰਤਰ ਚੁਣਨਾ ਪਏਗਾ। ਮੰਜ਼ਿਲ ਹੈ 10 ਮੀਲ, ਮੈਂ 1 ਮੀਲ ਇੱਕ ਰਸਤੇ 'ਤੇ ਚੜ੍ਹਾਂ, ਫਿਰ ਵਾਪਸ ਆ ਕੇ ਦੂਸਰਾ ਰਸਤਾ, ਉਸ 'ਤੇ 1 ਮੀਲ ਚੱਲਾਂ, ਫਿਰ ਵਾਪਸ, ਫਿਰ ਮੈਂ ਤੀਸਰਾ ਰਸਤਾ। ਭਾਵੇਂ ਰਸਤੇ ਸਾਰੇ ਹੀ ਜਾਂਦੇ ਨੇ, ਪਹੁੰਚਣ ਵਾਸਤੇ ਕੋਈ ਇੱਕ ਰਸਤਾ ਚੁਣਨਾ ਪਏਗਾ। ਭਾਵੇਂ ਸਾਰੇ ਹੀ ਮੰਤਰ ਪਰਮਾਤਮਾ ਤੱਕ ਪਹੁੰਚਾ ਦਿੰਦੇ ਨੇ, ਪਰ ਪਰਮਾਤਮਾ ਤੱਕ ਪਹੁੰਚਣ ਵਾਸਤੇ ਕੋਈ ਇੱਕ ਮੰਤਰ ਚੁਣਨਾ ਪਏਗਾ। ਅਗਰ ਤੂੰ ਗੁਰੂ ਨਾਨਕ ਦਾ ਸਿੱਖ ਹੈ ਅਤੇ ਗੁਰੂ ਨਾਨਕ ਦੇ ਨਕਸ਼ੇ ਕਦਮ 'ਤੇ ਚੱਲਣਾ, ਤਾਂ ਸਤਿਗੁਰ ਨੇ ਸਾਨੂੰ ਵਾਹਿਗੁਰੂ ਮੰਤਰ ਦਿੱਤਾ ਹੈ। ਔਰ ਅਨੁਭਵੀ ਪੁਰਸ਼ ਦੱਸਦੇ ਨੇ ਕਿ ਨਾਭੀ 'ਤੇ ਚੋਟ ਬਹੁਤ ਜ਼ਿਆਦਾ ਕਰਦਾ ਹੈ, ਵਾਹਿਗੁਰੂ ਵਾਹਿਗੁਰੂ, ਇਹ ਨਾਭੀ 'ਤੇ ਚੋਟ ਬਹੁਤ ਜ਼ਿਆਦਾ ਕਰਦਾ ਹੈ, ਮਨ ਦੀ ਜਾਗਰਤੀ ਬਹੁਤ ਛੇਤੀ ਹੋ ਜਾਂਦੀ ਹੈ, ਜਲਦੀ ਹੋ ਜਾਂਦੀ ਹੈ। ਇਸ ਮੰਤਰ ਦਾ ਆਪਣਾ ਜੋ ਹੈ ਅਸਰ ਹੈ ਬੜਾ ਭਾਰੀ ਭਰਾ। ਰੋਜ਼ ਰੋਜ਼ ਦੁਨੀਆ ਅੱਗੇ ਜਾ ਰਹੀ ਹੈ, ਪੈਦਲ ਚੱਲਦੇ ਹੁੰਦੇ ਸਨ, ਫਿਰ ਰੱਥ, ਕੱਚੀਆਂ ਸੜਕਾਂ, ਪਰ ਅੱਜ ਹਾਈਵੇ ਨੇ, ਰੇਲਾਂ, ਮੋਟਰਾਂ, ਗੱਡੀਆਂ ਤੱਕ ਨੇ। ਅਤੇ ਜੇ ਆਖੀਏ ਨਹੀਂ, ਪੁਰਾਣੇ ਲੋਕ ਤਾਂ ਇੰਝ ਧਾਰਮਿਕ ਕਰਮ ਕਰਦੇ ਸਨ, ਅਤੇ ਫਿਰ ਇੱਕ ਪ੍ਰਸ਼ਨ ਖੜ੍ਹਾ ਹੁੰਦਾ, ਪੁਰਾਣੇ ਲੋਕ ਤਾਂ ਪੈਦਲ ਹੀ ਚੱਲਦੇ ਸਨ, ਜਾਂ ਊਠਾਂ ਦੀ ਸਵਾਰੀ ਕਰਦੇ ਸਨ, ਜਾਂ ਪੈਲਾਂ ਦੀ, ਜਾਂ ਘੋੜਿਆਂ ਦੀ, ਜਾਂ ਵੱਧ ਤੋਂ ਵੱਧ ਬਣਾ ਸਕੇ ਸਨ ਤੇ ਰੱਥ 'ਤੇ। ਤੂੰ ਸਕੂਟਰ 'ਤੇ ਕਿਉਂ ਆਉਂਦਾ, ਰੱਥ 'ਤੇ ਆ। ਤੂੰ ਸਾਈਕਲ 'ਤੇ ਕਿਉਂ ਆਉਂਦਾ, ਬੈਲ 'ਤੇ ਚੜ੍ਹ ਕੇ ਆ। ਤੂੰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਰੇਲ ਦੇ 'ਚ ਕਿਉਂ ਜਾਂਦਾ ਹੈ, ਬੱਸ ਦੇ 'ਚ ਕਿਉਂ ਜਾਂਦਾ ਹੈ, ਰੱਥ ਦੇ 'ਚ ਜਾ, ਘੋੜੇ ਦੇ 'ਚ ਜਾ। ਕਮਾਲ ਦੀ ਗੱਲ, ਬਾਹਰ ਦਾ ਸਾਰਾ ਵਿਵਹਾਰ ਤੂੰ ਅੱਜ ਦੀ ਉੱਨਤ ਕਰਮਾਂ ਦੇ ਮੁਤਾਬਕ, ਉੱਨਤੀ ਦੇ ਮੁਤਾਬਕ ਕਰਨਾ ਚਾਹੁੰਦਾ ਹੈ। ਸਿਰਫ ਧਾਰਮਿਕ ਕੰਮ ਪਛੜੇਪਣ ਨਾਲ ਕਰਨਾ ਚਾਹੁੰਦਾ, ਜੋ ਪਿੱਛੇ ਹਜ਼ਾਰਾਂ ਸਾਲ ਪਹਿਲੇ ਹੋਇਆ, ਇਹਦਾ ਵੀ ਵਿਕਾਸ ਹੋਇਆ। ਸੁਣ ਲਓ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ, ਸਤਿਯੁਗ ਸਤ ਤ੍ਰੇਤਾ ਜਗੇ, ਦੁਆਪੁਰ ਪੂਜਾ ਚਾਰ, ਤੀਨੋ ਯੁਗ ਤੀਨੋ ਦ੍ਰਿੜੇ, ਕਲ ਕੇਵਲ ਨਾਮ ਆਧਾਰ। ਕੋਈ ਯੱਗ ਦਾ ਸਮਾਂ ਨਹੀਂ ਹੈ, ਕੋਈ 68 ਤੀਰਥਾਂ ਦੇ ਭਰਨ ਮਨ ਦਾ ਸਮਾਂ ਨਹੀਂ। ਜ਼ਿੰਦਗੀ ਬੜੀ ਮਸਰੂਫ ਹੋ ਗਈ ਹੈ, ਉਦੋਂ ਲੋਕ ਪੈਦਲ ਚੱਲਦੇ ਸਨ, ਅੱਧੀ ਜ਼ਿੰਦਗੀ ਬਲਕਿ ਅੱਧੀ ਤੋਂ ਵੀ ਜ਼ਿਆਦਾ ਤੀਰਥਾਂ ਦੇ ਭਰਮਣ ਵਿੱਚ ਲੰਘ ਜਾਂਦੀ ਸੀ, ਇਤਨੀਆਂ ਲੋੜਾਂ ਨਹੀਂ ਸਨ। ਅੱਜ ਜੀਵਨ ਦੀਆਂ ਲੋੜਾਂ ਵੱਧ ਗਈਆਂ, ਸਮੱਸਿਆਵਾਂ ਵੱਧ ਗਈਆਂ ਨੇ, ਸਮਾਂ ਮਨੁੱਖ ਕੋਲ ਇਤਨਾ ਨਹੀਂ ਹੈ। ਹਰ ਇੱਕ ਚੀਜ਼ ਵਿੱਚ ਉੱਨਤੀ ਕੀਤੀ ਗਈ, ਥੋੜ੍ਹੇ ਜਿਹਾ ਸਮੇਂ ਵਿੱਚ ਬਹੁਤ ਵੱਡਾ ਕੰਮ ਹੋ ਜਾਏ, ਲੰਬੀ ਯਾਤਰਾ ਥੋੜ੍ਹੇ ਜਿਹਾ ਸਮੇਂ 'ਚ ਹੋ ਜਾਏ, ਹਵਾਈ ਜਹਾਜ਼, ਰੇਲ, ਮੋਟਰਾਂ, ਗੱਡੀਆਂ, ਥੋੜ੍ਹੇ ਜਿਹਾ ਸਮੇਂ ਵਿੱਚ ਬਹੁਤ ਸਾਰੇ ਕੰਮ ਹੋ ਜਾਣ, ਬੜੀ ਭਾਰੀ ਮਸ਼ੀਨਰੀ, ਜਿਹੜਾ ਟੋਆ ਪੁੱਟਣਾ ਹੈ ਸ਼ਾਇਦ 2 ਮਹੀਨੇ ਲੱਗ ਜਾਣ, ਮਸ਼ੀਨਾਂ ਇਹ 4 ਘੰਟਿਆਂ 'ਚ ਪੁੱਟ ਕੇ ਰੱਖ ਦਿੰਦੀਆਂ ਨੇ, ਮਸ਼ੀਨਾਂ ਨਾਲ ਬਿਲਡਿੰਗਾਂ ਪਈਆਂ ਬਣਦੀਆਂ ਨੇ। ਸਾਰੇ ਕੰਮ ਤੂੰ ਅੱਜ ਦੀ ਉੱਨਤੀ ਟੈਕਨੀਕ ਨਾਲ ਕਰਨਾ ਚਾਹੁੰਦਾ ਹੈ। ਸਿਰਫ ਧਰਮ ਦਾ ਕੰਮ ਹਜ਼ਾਰਾਂ ਸਾਲ ਜੋ ਪਛੜਿਆ ਹੋਇਆ ਸੀ ਉਹ ਕਰਨਾ ਚਾਹੁੰਦਾ ਹੈ। ਸਤਿਯੁਗ ਸਤ ਤ੍ਰੇਤਾ ਜਗੇ, ਮੈਂ ਕਿਸੇ ਪੁਰਾਣੇ ਦੀ ਨਿੰਦਾ ਨਹੀਂ ਕਰਦਾ ਪਿਆ, ਉਹ ਪੈਦਲ ਚੱਲ ਚੱਲ ਕੇ ਵੀ ਟਿਕਾਣੇ 'ਤੇ ਪਹੁੰਚਦੇ ਹੁੰਦੇ ਸਨ, ਉਹਨਾਂ ਕੋਲ ਸਮਾਂ ਸੀ, ਮੈਂ ਇਹ ਨਹੀਂ ਕਹਿੰਦਾ ਨਹੀਂ ਪਹੁੰਚਦੇ ਸਨ, ਉਹ ਰੱਥ 'ਤੇ ਬੈਠ ਕੇ ਵੀ ਪਹੁੰਚਦੇ ਸਨ, ਉਹ ਘੋੜਿਆਂ 'ਤੇ ਸਵਾਰੀ ਕਰਕੇ ਵੀ ਪਹੁੰਚਦੇ ਸਨ, ਊਠਾਂ 'ਤੇ ਬੈਠ ਕੇ ਵੀ ਪਹੁੰਚਦੇ ਸਨ, ਪਰ ਅੱਜ ਊਠਾਂ 'ਤੇ ਬੈਠ ਕੇ ਮੰਜ਼ਿਲ ਤੈਅ ਕਰਨ ਦਾ ਜ਼ਮਾਨਾ ਨਹੀਂ ਹੈ, ਅੱਜ ਬੈਲਾਂ ਦੇ ਉੱਤੇ ਸਵਾਰੀ ਕਰਨ ਦਾ ਜ਼ਮਾਨਾ ਨਹੀਂ ਹੈ, ਅੱਜ ਰੱਥ ਦੇ ਉੱਤੇ ਬੈਠ ਕੇ ਲੰਬੀ ਯਾਤਰਾ ਕਰਨ ਦਾ ਵਕਤ ਨਹੀਂ ਹੈ, ਮਨੁੱਖ ਕੋਲ ਇਤਨਾ ਸਮਾਂ ਨਹੀਂ ਹੈ। ਅੱਜ ਤੇ ਸਿਰਫ ਇੱਕ ਚਿੱਤ ਹੋ ਕੇ ਇੱਕ ਦਫ਼ਾ ਵਾਹਿਗੁਰੂ ਆਖੀਏ, ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਨਮਾਂ ਜਨਮਾਂਤਰਾਂ ਦੇ ਪਾਪ ਧੁੱਲ ਜਾਂਦੇ ਨੇ, ਜਨਮਾਂ ਜਨਮਾਂਤਰਾਂ ਦੇ ਸੰਤਾਪ ਮਿਟ ਜਾਂਦੇ ਨੇ। ਇੱਕ ਚਿੱਤ ਜੈ ਇੱਕ ਛਿੰਨ ਦਿਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਨਿਰਵਾਣ ਕੀਰਤਨ ਗਾਓ ਕਰਤੇ ਕਾ, ਨਿਮਕ ਸਿਮਰਤ ਜਿਤ ਛੋਟੇ। ਨਿਮਕ ਇੱਕ ਸੈਕੰਡ, ਸਤਯੁਗ ਸਤ੍ਰੇ ਤਾ ਜਗੇ, ਦੁਆਪੁਰ ਪੂਜਾ ਚਾੜ, ਤੀਨੋ ਯੁਗ ਤੀਨੋ ਦ੍ਰਿੜੇ, ਕਲ ਕੇਵਲ ਨਾਮ ਆਧਾਰ। ਇਸ ਯੁਗ ਵਿੱਚ ਕੇਵਲ ਨਾਮ ਦੇ ਜਪਣ ਨਾਲ ਉਧਾਰ ਹੋਵੇਗਾ, ਕੋਈ ਵੀ ਨਾਮ ਜਪਿਆ ਹੋਇਆ ਪੁਚਾ ਦੇਣਾ, ਪਰ ਕਿਸੇ ਇੱਕ ਨਾਮ ਨੂੰ ਜਪਣਾ ਪਏਗਾ। ਹਰ ਮੰਤਰ ਆਪਣੇ ਮਨ ਦੀ ਅਵਸਥਾ ਬਣਾਉਂਦਾ, ਅੰਦਰ ਸੁਭਾਅ ਬਣਾਉਂਦਾ, ਔਰ ਸਾਰੇ ਮੰਤਰ ਪਰਮਾਤਮਾ ਤੱਕ ਪਹੁੰਚਾਉਂਦੇ ਨੇ। ਕਦੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ। ਮੰਤਰ ਦਾ ਮਤਲਬ ਬੋਲ, ਨਾਮ, ਉਚਾਰਨ, ਸ਼ਬਦ। ਹਰ ਸ਼ਬਦ, ਹਰ ਨਾਮ ਉਸ ਤੱਕ ਪਹੁੰਚਾਉਂਦਾ ਹੈ, ਪਰ ਚੱਲਣ ਵਾਸਤੇ ਕੋਈ ਰਸਤਾ ਅਪਣਾਉਣਾ ਪਏਗਾ। ਹਰ ਮੰਤਰ ਇੱਕ ਰਸਤਾ ਹੈ, ਰਸਤਾ ਹੈ। ਗੁਰੂ ਨਾਨਕ ਦਾ ਅਨੁਭਵ ਹਜ਼ਾਰਾਂ ਸਾਲ ਸਮੇਂ ਵਿੱਚ ਜੋ ਉੱਨਤੀ ਹੋਈ, ਔਰ ਇਹ ਜੋ ਨਵੀਂ ਟੈਕਨੀਕ, ਨਵਾਂ ਮੰਤਰ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ ਸਾਹਮਣੇ ਰੱਖਿਆ ਹੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ। ਹੁਣ ਨਿਮਕ ਇੱਕ ਸੈਕਿੰਡ ਵਿੱਚ ਇੱਕ ਨਾਮ ਦਾ ਉਚਾਰਨ ਕਰਨਾ, ਇੱਕ ਦਮ ਇੱਕ ਸੈਕਿੰਡ ਹੈ। ਸਮੇਂ ਦੀ ਗਿਣਤੀ ਸਭ ਤੋਂ ਪਹਿਲੇ ਕਿਸ ਤਰ੍ਹਾਂ ਹੋਈ ਸੀ? ਸਮੇਂ ਨੂੰ ਨਾਪਣ ਤੋਲਣ ਦਾ ਜਿਹੜਾ ਪੈਮਾਨਾ ਹੈ ਉਹ ਦਮ। ਜਿਤਨੇ ਸਮੇਂ ਵਿੱਚ ਇੱਕ ਦਮ ਬਾਹਰ ਆਉਂਦਾ ਹੈ, ਇੱਕ ਸੈਕਿੰਡ ਹੈ। ਜਿਤਨੇ ਸਮੇਂ ਵਿੱਚ ਇਹ ਸਵਾਸ ਵਿਰਾਸ ਚੱਲਦਾ ਹੈ, ਇੱਕ ਸੈਕਿੰਡ ਹੈ, ਇੱਕ ਸੈਕਿੰਡ ਵਿੱਚ ਆਉਂਦਾ ਹੈ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਇੱਕ ਦਮ ਇੱਕ ਸੈਕਿੰਡ ਹੈ। ਯਕਦਮ ਬਖੇਸ਼ ਰਾਹ ਨਾ ਬੁਰਦਮ ਕੇ ਕੇ ਸਤਮ ਐ ਵਾਏ ਨਕਦੇ ਜ਼ਿੰਦਗੀ ਰਾਏ ਗਾਂ ਗੁਜਸਤ। ਇੱਕ ਦਮ ਮੇਰੇ ਕੋਲ ਨਕਦ ਸੀ, ਮੈਂ ਇਹਦੇ 'ਚ ਕਦੀ ਟਿਕਿਆ ਹੀ ਨਹੀਂ। ਨੰਦ ਲਾਲ ਕਹਿੰਦਾ, ਨਕਦੀ ਮੈਂ ਸਾਰੀ ਬਰਬਾਦ ਕਰ ਦਿੱਤੀ। ਨਕਦ ਮਨੁੱਖ ਕੋਲ ਇੱਕ ਦਮ ਹੈ, ਇੱਕ ਦਮ ਦੇ 'ਚ ਇੱਕ ਨਾਮ ਪੂਰਾ ਹੋ ਜਾਂਦਾ। ਕੋਈ ਵੀ ਨਾਮ ਇੱਕ ਦਮ ਦੇ 'ਚ ਪੂਰਾ ਹੋ ਜਾਂਦਾ। ਓਮ ਇੱਕ ਦਮ ਦੇ 'ਚ ਪੂਰਾ ਹੋ ਗਿਆ। ਰਾਮ ਇੱਕ ਦਮ ਦੇ 'ਚ ਪੂਰਾ ਹੋ ਗਿਆ। ਵਾਹਿਗੁਰੂ ਇੱਕ ਦਮ ਦੇ 'ਚ ਪੂਰਾ ਹੋ ਗਿਆ। ਅੱਲਾਹੋ ਇੱਕ ਦਮ ਦੇ 'ਚ ਪੂਰਾ ਹੋ ਗਿਆ। ਇੱਕ ਦਫ਼ਾ ਵਾਹਿਗੁਰੂ ਆਖਦਿਆਂ ਹੀ ਜਨਮਾਂ ਜਨਮਾਂਤਰਾਂ ਦੇ ਪਾਪ ਮਿਟ ਜਾਂਦੇ ਨੇ, ਬਸ਼ਰਤੇ ਉਸ ਵਕਤ ਸਾਰੀ ਚੇਤਨਾ, ਸਾਰੀ ਇਕਾਗਰਤਾ, ਸਾਰਾ ਧਿਆਨ ਇੱਕ ਦਮ ਦੇ 'ਚ ਹੋਵੇ। ਤੋ ਉਸ ਇੱਕ ਦਮ ਦੇ 'ਚ ਧਿਆਨ ਕਿਵੇਂ ਹੋਵੇ? ਵਾਰ ਵਾਰ ਦਾਸ ਅਰਜ਼ ਕਰਦਾ ਹੁੰਦਾ, ਉਸ ਇੱਕ ਦਮ ਦੇ ਜੋ ਵਾਹਿਗੁਰੂ ਆਖਿਆ ਹੈ ਉਹ ਧਿਆਨ ਉਸ ਨੂੰ ਸੁਣ ਲਵੇ। ਫਿਰ ਧਿਆਨ ਪੂਰਾ ਜਾਗ ਜਾਂਦਾ, ਮਨ ਪੂਰਾ ਜਾਗ ਜਾਂਦਾ। ਜਾਗਿਆ ਹੋਇਆ ਮਨ ਭਗਵਾਨ ਦਾ ਰੂਪ ਹੋ ਜਾਂਦਾ, ਸੁੱਤਾ ਹੋਇਆ ਮਨ ਸ਼ੈਤਾਨ ਦਾ ਰੂਪ ਹੁੰਦਾ। ਜੈਸੇ ਇਹ ਜਾਗਦਾ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ। ਇਸ ਸ਼ਬਦ ਦੇ ਰਾਹੀਂ ਜੋ ਮੇਰੇ ਪਾਤਸ਼ਾਹ ਕਹਿ ਰਹੇ ਨੇ ਆਪ ਸਰਵਨ ਕਰੋ। ਇਤਨਾ ਵਿਸਥਾਰ ਕਰਨਾ ਤੇ ਨਹੀਂ ਸੀ, ਗੁਰੂ ਨੇ ਕਰਾ ਦਿੱਤਾ। ਤੋ ਇਹ ਸ਼ਬਦ ਦੇ ਅਖਰੀ ਅਰਥ ਆਪ ਸਰਵਨ ਕਰੋ, 6 ਪੰਕਤੀਆਂ ਦਾ ਇਹ ਮਹਾਂਵਾਕ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਹਾਂਜੀ, ਧਨਾਸਰੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਵਾਕ ਪ੍ਰਮਾਨ ਕਰ ਰਹੇ ਨੇ। ਹਾਂਜੀ, ਜੀਵ ਨੂੰ ਪਾਰ ਕਰਨ ਦਾ ਵਸੀਲਾ ਹੈ ਗੁਰੂ ਦੇ ਚਰਨ। ਸਾਰਾ ਸਰੀਰ ਖੜਾ ਹੈ ਪੈਰਾਂ ਤੇ, ਪਰਮਾਤਮਾ ਦੀ ਸਾਰੀ ਹਸਤੀ ਖੜੀ ਹੈ ਗੁਣਾਂ ਤੇ। ਪੈਰ ਕੱਟ ਦਿਓ, ਸਰੀਰ ਚੱਲਣ ਜੋਗਾ ਨਹੀਂ ਰਹਿ ਜਾਂਦਾ, ਰੁਕ ਜਾਂਦਾ। ਗੁਣ ਸਾਰੇ ਹੀ ਹਟਾ ਦਿਓ, ਪਰਮਾਤਮਾ ਦੀ ਹਸਤੀ ਕਾਇਮ ਨਹੀਂ ਆਉਂਦੀ। ਪਰਮਾਤਮਾ ਦਾ ਰੂਪ ਖੜਾ ਹੈ ਗੁਣਾਂ ਤੇ। ਦਇਆ ਹੈ, ਨਿਰਵੈਰ ਹੈ, ਨਿਰਭੈਰਤਾ ਹੈ, ਸੀਲ ਹੈ, ਸੰਜਮ ਹੈ, ਸਮਦ੍ਰਿਸ਼ਟੀ ਹੈ। ਇਹਨਾਂ ਸਾਰੇ ਗੁਣਾਂ ਦੇ ਉੱਤੇ ਪਰਮਾਤਮਾ ਦੀ ਹਸਤੀ ਖੜੀ ਹੈ। ਇਹਨਾਂ ਗੁਣਾਂ ਦੇ ਜੋ ਧਿਆਨ ਜੋੜਦਾ, ਸੁਰਤ ਜੋੜਦਾ, ਉਹ ਪਰਮਾਤਮਾ ਦੇ ਚਰਨਾਂ 'ਚ ਸੁਰਤ ਜੋੜਦਾ, ਗੁਰੂ ਦੇ ਚਰਨਾਂ ਦੇ ਸੁਰਤ ਜੋੜਦਾ। ਅਤੇ ਸਰੀਰ ਦੇ ਪੈਰਾਂ ਨੂੰ ਇੱਥੇ ਇਸ ਤਰ੍ਹਾਂ ਨਹੀਂ ਆਖਿਆ ਗਿਆ। ਹਾਂ, ਜਿੱਥੇ ਬ੍ਰਹਮ ਪ੍ਰਗਟ ਹੋ ਗਿਆ ਉਹਦੇ ਪੈਰ ਫਿਰ ਜਿਸ ਜਿਸ ਜਗ੍ਹਾ ਨੂੰ ਛੂੰਹਦੇ ਨੇ ਉਹ ਜ਼ਮੀਨ ਪਵਿੱਤਰ ਆਉਂਦੀ ਹੈ। ਉਹ ਧੂੜ ਅਕਸੀਰ ਆਉਂਦੀ ਹੈ, ਮਸਤਕ ਤੇ ਲਾਉਣ ਨਾਲ ਬੜਾ ਭਾਰੀ ਪ੍ਰਭਾਵ ਪਾਉਂਦੀ ਹੈ। ਸੁਰਮਾ ਕੁੰਤੋ ਹਾਕ ਔਲੀਆ ਕਾਬਾ ਬੀਨੀ ਇਬਤਦਾਤਾ ਇੰਤਿਹਾ। ਮੌਲਾਨਾ ਰੋਮ ਕਹਿੰਦੇ ਨੇ, ਆਦ ਤੋਂ ਲੈ ਕੇ ਅੰਤ ਤੱਕ ਜੇ ਤੂੰ ਦੇਖਣਾ ਚਾਹੁੰਦਾ ਤਾਂ ਜਿਸਨੇ ਆਦ ਤੇ ਅੰਤ ਦੇਖਿਆ ਉਹਦੇ ਕਦਮਾਂ ਦੀ ਖਾਕ ਦਾ ਸੁਰਮਾ ਬਣਾ ਲੈ। ਮੌਲਾਨਾਰੋਂ ਸੁਰਮਾ ਕੁੰਟੋ ਹਾਕ ਔਲੀਆ ਤਾਬਾ ਬੇਨੇ ਇਬਤਦਾ ਤਾ ਅੰਤਹਾ ਜੋ ਅੱਲਾ ਤੱਕ ਪਹੁੰਚ ਗਿਆ ਉਹਦੇ ਕਦਮਾਂ ਦੀ ਹਾਕ ਦਾ ਸੁਰਮਾ ਬਣਾ ਲੈ ਜੇ ਤੂੰ ਅੱਲਾ ਨੂੰ ਵੇਖਣਾ ਚਾਹੁੰਦਾ ਉਹਦੇ ਮਾਰਗ ਤੇ ਜੋ ਹੈ ਚੱਲਣਾ ਚਾਹੁੰਦਾ ਤੂੰ ਚਰਨ ਪ੍ਰਭੂ ਦੇ ਗੁਣ ਨੇ ਜਿਨ੍ਹਾਂ ਦਾ ਮਨ ਪ੍ਰਭੂ ਦੇ ਚਰਨਾਂ 'ਚ ਗੁਰੂ ਦੇ ਚਰਨਾਂ 'ਚ ਜੁੜ ਗਿਆ ਇਹ ਮਹਾਂਸਾਗਰ ਸੰਸਾਰ ਅਨੇਕਾਂ ਜਿਹਦੀਆਂ ਸਮੱਸਿਆਵਾਂ ਨੇ ਇੱਕ ਖਿੰਨ ਦੇ 'ਚ ਮਨੁੱਖ ਪਾਰ ਹੋ ਜਾਂਦਾ ਇੱਕ ਦਫ਼ਾ ਨਾਮ ਜਪਿਆ ਹੀ ਪਾਰ ਹੋ ਜਾਂਦਾ ਇੱਕ ਦਫ਼ਾ ਵਾਹਿਗੁਰੂ ਆਖਿਆ ਹੀ ਸਾਰੀਆਂ ਸਮੱਸਿਆਵਾਂ ਦਾ ਸਾਰੀਆਂ ਉਲਝਣਾਂ ਦਾ ਸਾਰੇ ਦੁੱਖਾਂ ਦਾ ਅੰਤ ਹੋ ਜਾਂਦਾ ਹਾਂਜੀ ਜਿਸਨੇ ਸਮੁੰਦ ਸਾਗਰ ਸੰਸਾਰ ਸਾਗਰ ਤੋਂ ਪਾਰ ਕਰ ਦਿੱਤਾ ਇੱਕ ਛਿੰਨ ਦੇ 'ਚ ਇੱਕ ਸੈਕਿੰਡ ਦੇ 'ਚ ਹਾਂਜੀ ਕੋਈ ਤੇ ਬਸ ਕਰਮ ਕਾਂਡ ਦੇ 'ਚ ਪਿਆਰ ਹੈ ਕਰਮ ਕਾਂਡ ਕਰੀ ਜਾ ਰਿਹਾ ਮੈਂ ਫਿਰ ਅਰਜ਼ ਕਰਾਂ ਕਿਸ ਨੂੰ ਕਰਮ ਕਾਂਡ ਆਖੋਗੇ ਜਿਹਦੇ 'ਚ ਸ਼ਰਧਾ ਕੋਈ ਨਹੀਂ ਭਾਵਨਾ ਕੋਈ ਨਹੀਂ ਗਿਆਨ ਕੋਈ ਨਹੀਂ ਪ੍ਰੇਮ ਕੋਈ ਨਹੀਂ ਕਰ ਰਿਹਾ ਇਹ ਕਰਮ ਕਾਂਡ ਸਿਰ ਦਾ ਬੋਝ ਬਣ ਜਾ ਰਿਹਾ ਪਰ ਮਹਾਰਾਜ ਕਹਿੰਦੇ ਕਈ ਇਸ ਤਰ੍ਹਾਂ ਨੇ ਇਸੇ ਹੀ ਕਰਮ ਕਾਂਡ ਦੇ 'ਚ ਆਪਣਾ ਮਨ ਜੋੜੀ ਰੱਖਦੇ ਨੇ ਜੀਵਨ ਭਰ ਕਰੀ ਰੱਖਦੇ ਨੇ ਦੁੱਖ ਤੇ ਕਲੇਸ਼ ਵੀ ਭੋਗਦੇ ਰਹਿੰਦੇ ਨੇ ਕਰਮ ਕਾਂਡ ਦਾ ਬੋਝ ਵੀ ਚੁੱਕਦੇ ਰਹਿੰਦੇ ਨੇ ਹਾਂਜੀ ਇਸ ਕਰਮ ਕਾਂਡ ਦੇ 'ਚ ਕਹਿੰਦੇ ਨੇ ਜਗ੍ਹਾ ਜਗ੍ਹਾ ਦੇ ਤੀਰਥਾਂ ਦਾ ਇਸ਼ਨਾਨ ਕੋਈ ਹੋਆ ਕਰਮ ਰੱਖ ਕੋਈ ਤੀਰਥ ਨਾ ਆਇਆ ਜਗ੍ਹਾ ਜਗ੍ਹਾ ਦੇ ਤੀਰਥਾਂ 'ਤੇ ਗਿਆ ਇਸ਼ਨਾਨ ਪਿਆ ਕਰਦਾ ਮਹਾਰਾਜ ਕਹਿੰਦੇ ਨੇ ਅਸੀਂ ਤੇ ਕੇਵਲ ਪ੍ਰਭੂ ਦਾ ਨਾਮ ਜਪਿਆ ਕੇਵਲ ਇੱਕ ਨਾਮ ਜਪਿਆ ਹਾਂਜੀ ਉਹ ਜਿਹੜਾ ਮਾਲਕ ਪਰਮਾਤਮਾ ਹੈ ਸਾਰੇ ਦੁੱਖਾਂ ਦੇ ਬੰਧਨਾਂ ਦਾ ਜਨਮ ਮਰਨ ਦੇ ਬੰਧਨਾਂ ਦਾ ਪਾਪ ਕਰਮ ਦੇ ਬੰਧਨਾਂ ਦਾ ਕੱਟਣ ਵਾਲਾ ਹੈ ਹਾਂਜੀ ਜਿਹਦਾ ਸਿਮਰਨ ਜਿਹਦਾ ਨਾਮ ਸਾਰੇ ਬੰਧਨਾਂ ਨੂੰ ਕੱਢ ਦਿੰਦਾ ਹੈ ਉਸ ਸਵਾਮੀ ਦੇ ਨਾਮ ਦਾ ਹੀ ਦਾਸ ਸਿਮਰਨ ਕਰਦਾ ਕੇਵਲ ਉਸੇ ਦਾ ਨਾਮ ਦਾ ਸਿਮਰਨ ਕਰਦਾ ਪ੍ਰਭੂ ਬਖਸ਼ਿਸ਼ ਕਰਨ